नानक पाद पंकज बंदन पाद पंकज बंदन सिमरो अंगद दुख निकंदन अमरदास हृदय त्यावं जी हृदय श्री गुरु रामदास गुण गावं गुरु अर्जन विघ्नन के विघ्नन के नाशक हरे गोविंद शुभ मत पर श्री हर राय नमो कर जोरी नमो कर जोरी श्री हर कृष्ण मनाओ बहो तेग बहादुर परम कृपाला जी परम कृपाला श्री गुरु गोविंद सिंह विसाला तरं तरा परे पुन पुन सीसा जी पुन पुन बंदो बार बार जगदीसा जिसमें है अमृत ज्ञान है मानक भगत वैराग गुरु ग्रंथ साहिब उदद बंदो कर अनुराग जजन भजन मम खालसा खालसा पूज बेजोग दास गोबिंद फतेह खालसा दर्श परस मिटे सोग आत्म रस जो जान ही सो है खालस देव प्रभ में मोह मह तास मह रंचक नाहिन मुख उचरै शास्त्र खट पिंग गिरन चढ़ जाय आंध लखै बदरो सुने जो काल कृपा करा कहां बुद्ध प्रभ तुच्छ हमारी वर्ण सकै मेहमा जो तिहारी हम ना सकत कर सिफत तुम आप देहो तुम कथा सुधारी हम ना सकत कर सिफत तुम्हारी आप ले हो तुम कथा सुधारी
सतनाम श्री वाहे गुरु साहिब जियो बोहर हेल को करत के करत पे चौह दिश ते समुदाय तब जार सिंह जी ले गुर पिता रजाए
वाहे गुरु जी का खालसा वाहे गुरु जी की फतेह सतगुरां जी साजी नवाजी गुरु खालसा साध संगत जी आप जी गुरु चरणा च बैठ करके गुरबाणी का आनंद माण रहे हो ये पूरा हफ्ता साहबजादियां नूं समर्पित दीवान सजे ने और महाराज के साहबजादियां दी शहीदां सिंघां दी याद विच संगतां ने श्री चौपाई साहब के पाठ सुखमणी साहब के जाप होर गुरबाणी के सिमरन अभ्यास किए ने हुण संध्या के दीवाना चौदह रहरा साहब के पाठ कीर्तन सरवण किए ने आप जी रोज़ शाम के दीवाना विच श्री चमकौर साहब के जंग की कथा सुन रहे सी किस प्रकार नाल महाराज के सिंघां प्यारियां ने शीस तली दे धर के दुश्मन का मुकाबला किया जब आप की औद निदान बने अत ही रण में तब जूझ मरो बड़ी बहादुरी नाल जूझ के दस लख के मुकाबले ते चाली सिंह नित्रे ते शीतियां पाईया इथों तक भी सतगुरां दे प्यारे भाई मोहकम सिंह भाई हिम्मत सिंह भाई साहब सिंह भाई आलम सिंह बड़े बड़े चोणवें योधे इत्थे शहीद हो गए साहब बाबा अजीत सिंह जी ने जंग की आग्या मंगी सतगुरां की आग्या लैके मैदान जंग जा के दुश्मनों का मुकाबला करते भाई साहब आलम सिंह जी वीर सिंह सुखा सिंह नाल होर सिंघां दे साहबजादा भी शहीद हो गया वड्डा ਵੱਡੇ ਸਾਹਿਬਜ਼ਾਦੇ ਦੀ ਸ਼ਹੀਦੀ ਤੋਂ ਬਾਅਦ ਛੋਟੇ ਬਾਬਾ ਜੁਰਜਾਰ ਸਿੰਘ ਜੀ ਆਗਿਆ ਲੈ ਕੇ ਜੰਗ ਨੂੰ ਗਏ ਹਨ। ਉਹਨਾਂ ਦੀ ਸ਼ਹੀਦੀ ਕਿਸ ਤਰ੍ਹਾਂ ਹੋਈ ਹੈ, ਕਿਵੇਂ ਉਹਨਾਂ ਨੇ ਯੁੱਧ ਕੀਤਾ ਹੈ, ਅੱਜ ਦੇ ਪ੍ਰਕਰਨ ਦੀ ਇਹ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਬਹੁਰ ਹੇਲ ਕੋ ਕਰਤ ਪੇ।
ਕਹਿੰਦੇ ਵੈਰੀਆਂ ਨੇ ਜਦੋਂ ਦੇਖਿਆ ਸਾਹਿਬਜ਼ਾਦਾ ਵੱਡਾ ਸ਼ਹੀਦ ਹੋ ਗਿਆ ਅਤੇ ਹੋਰ ਸਿੰਘ ਸਾਰੇ ਜਿਹੜੇ ਨਾਲ ਗਏ ਸਨ ਉਹ ਸ਼ਹੀਦ ਹੋ ਗਏ, ਤਾਂ ਵੈਰੀ ਨੇ ਫਿਰ ਜ਼ੋਰਦਾਰ ਹੱਲਾ ਗੜੀ ਤੇ ਕੀਤਾ ਹੈ। ਚਾਰੇ ਪਾਸਿਓਂ ਦੁਸ਼ਮਣ ਜਾ ਅਲੀ ਜਾ ਮੁਹੰਮਦ ਦੇ ਨਾਰੇ ਮਾਰ ਕੇ ਆ ਗਿਆ।
ਤਬ ਜੁਝਾਰ ਸਿੰਘ ਜੀ
ਤਾਂ ਮਹਾਰਾਜ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਦੂਜੇ ਨੰਬਰ ਦੇ ਬਾਬਾ ਜੁਝਾਰ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਦਾ ਜਨਮ ਮਾਤਾ ਜੀ ਤੋਂ ਜੀ ਦੇ ਉਧਰ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਲਗੀਧਰ ਪਿਤਾ ਦੇ ਘਰ ਹੋਇਆ ਸੀ। ਬਾਬਾ ਜੀਤ ਸਿੰਘ ਜੀ ਮਾਤਾ ਸੁੰਦਰੀ ਜੀ ਦੇ ਪੇਟ ਤੋਂ ਜਨਮ ਲਿਆ ਸੀ। ਸੋ ਇਹ ਵੱਡੇ ਦੋਵੇਂ ਸਾਹਿਬਜ਼ਾਦੇ ਮਹਾਰਾਜ ਦੇ ਨਾਲ ਸਨ। ਬਾਬਾ ਜੀ ਅਜੀਤ ਸਿੰਘ ਜੀ ਸ਼ਹੀਦ ਹੋ ਗਏ ਅਤੇ ਬਾਬਾ ਜੁਝਾਰ ਸਿੰਘ ਜੀ ਪਿਤਾ ਤੋਂ ਆਗਿਆ ਲੈਂਦੇ ਹਨ। ਪਿਤਾ ਜੀ ਦਾ ਸਤਿਗੁਰੂ ਕਲਗੀਧਰ ਜੀ ਦਾ ਹੁਕਮ ਲੈ ਕਰਕੇ ਜੰਗ ਨੂੰ ਚੜੇ ਹਨ।
ਚੌਪਈ ਪੰਜ ਸਿੰਘ ਨਿਕਸੇ ਤਿੰਨ ਸੰਘ।
ਬਾਬਾ ਜੀ ਜੁਝਾਰ ਸਿੰਘ ਜੀ ਦੇ ਨਾਲ ਤਿੰਨ ਪੰਜ ਸਿੰਘ ਨਿਕਲੇ ਹਨ।
ਜਿਨ ਚਿਤ ਚਾਓ ਕਰਨ ਕੋ ਜੰਗ।
ਇਹਨਾਂ ਪੰਜਾਂ ਸਿੰਘਾਂ ਦੇ ਮਨ ਵਿੱਚ ਵੀ ਯੁੱਧ ਦਾ ਚਾਓ ਹੈ, ਬੜੇ ਸੂਰਬੀਰ ਲੜਾਕੇ ਯੋਧੇ ਹਨ।
ਪ੍ਰਥਮ ਤੁਫੰਗਨ ਕੀ ਕਰ ਮਾਰ।
ਪਹਿਲਾਂ ਵੈਰੀਆਂ ਦੇ ਉੱਤੇ ਗੋਲੀਆਂ ਦੇ ਨਾਲ ਮੀਂਹ ਵਰਾਇਆ, ਜਿੰਨੇ ਗੋਲੀ ਮਾਰੇ ਗਏ ਮਾਰੇ ਹਨ ਵੈਰੀ।
ਮਾਰ ਮਾਰ ਕਰ ਪਰੇ ਜੁਝਾਰ।
ਮਾਰੋ ਮਾਰ ਕਰਦੇ ਇਹ ਜੁਝਾਰੂ ਸਿੰਘ ਗੜੀ ਚੋਂ ਬਾਹਰ ਨਿਕਲੇ ਹਨ।
ਬਹੁਰ ਤੜਾ ਤੜ ਛੋੜ ਤਮਾਚੇ।
ਫਿਰ ਇਹਨਾਂ ਨੇ ਛੋਟੇ ਤਮੰਚੇ ਜਿਹੜੇ ਕਮਰ ਕਸੇ ਚ ਪਾਏ ਨੂੰ ਅੱਜ ਕੱਲ ਪਿਸਤੌਲ ਜਾਂ ਪਿਸਟਲ ਕਹਿੰਦੇ, ਪਹਿਲਾਂ ਤਮੰਚਾ ਕਹਿੰਦੇ ਸੀ, ਉਹ ਨਿੱਕੇ ਤਮੰਚੇ ਜਿਹੜੇ ਨੇ ਉਹਨਾਂ ਵਿੱਚ ਗੋਲੀਆਂ ਪਾ ਕੇ ਦੁਸ਼ਮਣ ਵੱਲ ਚਲਾਈਆਂ ਨੇ।
ਸਤਿਗੁਰ ਕੋ ਰੁਖ ਭਿਖ ਰਿਸ ਰਾਚੇ।
ਮਹਾਰਾਜ ਦਾ ਹੁਕਮ ਸੀ ਕਲਗੀਧਰ ਪਾਤਸ਼ਾਹ ਦਾ ਵੀ ਦੁਸ਼ਮਣ ਦੇ ਨਾਲ ਘੱਟ ਨਹੀਂ ਗੁਜ਼ਾਰਨੀ, ਬਹਾਦਰਾਂ ਯੋਧਿਆਂ ਤਰ੍ਹਾਂ ਲੜਨਾ ਹੈ। ਸਤਿਗੁਰਾਂ ਦੀ ਖੁਸ਼ੀ ਲੈਣ ਵਾਸਤੇ ਸਾਹਿਬਜ਼ਾਦਾ ਜੁਝਾਰ ਸਿੰਘ ਆਪਣੇ ਸਾਥੀਆਂ ਨਾਲ ਵੈਰੀ ਤੇ ਟੁੱਟ ਪਿਆ ਹੈ।
ਅਪਰ ਉਪਾਅ ਨਾ ਕੋ ਬਨ ਆਵੇ।
ਜਦੋਂ ਕੋਈ ਹੀਲਾ ਕੋਈ ਉਪਾਅ ਨਾ ਬਣੇ, ਇਹ ਮਹਾਰਾਜ ਦੇ ਬਚਨ ਨੇ ਜਫਰਨਾਮੇ ਵਿੱਚ, ਚੂੰਕਾਰ ਅੱਜ ਹਮਾ ਹੀਲ ਤੇ ਦਰ ਗੁਜਸਤ, ਹਲਾਲ ਅਸਤਨ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਜਦੋਂ ਕੋਈ ਹੀਲਾ ਨਾ ਰਵੇ ਤੇ ਯੋਧੇ ਨੂੰ ਤਲਵਾਰ ਚੁੱਕਣੀ ਜਾਇਜ਼ ਹੈ। ਪਹਿਲਾਂ ਤਾਂ ਸੁਲਾ ਸਫਾਈ ਦੀਆਂ ਗੱਲਾਂ, ਹੋਰ ਨੀਤੀ ਦੀਆਂ ਗੱਲਾਂ ਹੋ ਸਕਦੀਆਂ, ਜਦੋਂ ਕੋਈ ਨਾ ਹੀ ਮੁੜੇ, ਆਵਾਜ਼ ਹੀ ਨਾ ਆਵੇ ਆਪਣੀਆਂ ਹਰਕਤਾਂ ਤੋਂ, ਸ਼ਰਾਰਤ ਕਰਨ ਤੋਂ ਹਟੇ ਹੀ ਨਾ, ਅਤੇ ਫਿਰ ਉਹਦੇ ਨਾਲ ਸਾਧ ਸੰਗਤ ਜੀ, ਸਿਆਣੇ ਕਹਿੰਦੇ ਆ ਵੀ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਉਹਦਾ ਫਿਰ ਇਲਾਜ ਸ਼ਸਤਰਾਂ ਨਾਲ ਹੀ ਹੁੰਦਾ, ਅਖੀਰ ਹੁੰਦੀ ਉਹ। ਚੂੰਕਾਰ ਅੱਜ ਹਮਾ ਹੀਲ ਤੇ ਦਰ ਗੁਜਸਤ, ਹਲਾਲ ਹਸਤ ਬੁਰਦਨ ਬਾ ਸ਼ਮਸ਼ੀਰ ਦਸਤ। ਉਸ ਵੇਲੇ ਸਿੰਘ ਸੂਰਮੇ ਸ਼ਸਤਰ ਚੁੱਕ ਲੈਂਦੇ ਹਨ। ਹਾਂਜੀ,
ਪ੍ਰਭੂ ਸਨਮੁਖ ਹੋਏ ਸੀਸ ਚੜਾਵੇ।
ਹੁਣ ਮਹਾਰਾਜ ਸਾਹਿਬ ਦੇ ਸਨਮੁਖ ਹੋ ਕੇ ਆਪਣਾ ਸੀਸ ਭੇਟਾ ਕਰਨਾ ਹੈ। ਸਤਿਗੁਰ ਆਗੇ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੇ। ਹਾਂਜੀ,
ਮ੍ਰਿਗ ਝੁੰਡਣ ਮਹਿਕੇ ਹਰ ਫਿਰੈ।
ਮਹਾਰਾਜ ਦੀ ਬਾਣੀ ਵਿੱਚ ਬਚਨ ਆਉਂਦਾ, ਸਮੁਰ ਸਾਹਮਣੇ ਸੀਸ ਤੋਪੈ ਚੜਾਵੇ, ਮਹਾਂ ਭੂਪ ਹੋਇ ਅਵਤਰੈ ਰਾਜ ਭਾਵੇ। ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਜੰਗ ਦੇ ਮੈਦਾਨ ਵਿੱਚ ਆਪਣਾ ਸੀਸ ਭੇਟਾ ਕਰ ਦਿੰਦਾ ਹੈ, ਅਗਲੇ ਜਨਮ 'ਚ ਮਹਾਂਬਲੀ ਯੋਧਾ ਅਵਤਾਰੀ ਪੁਰਸ਼ ਰਾਜਾ ਮਹਾਰਾਜਾ ਬਣ ਕੇ ਦੁਨੀਆਂ 'ਤੇ ਆਉਂਦਾ ਹੈ ਅਤੇ ਰਾਜ ਕਰਦਾ ਹੈ। ਸੋ ਬੜੀ ਵੱਡੀ ਪਦਵੀ ਹੈ ਜੰਗ 'ਚ ਸ਼ਹੀਦ ਹੋਣ ਵਾਲੇ ਸੂਰਬੀਰਾਂ ਦੀ। ਉਸ ਵੇਲੇ ਸਿੰਘਾਂ ਨੇ ਮਾਰੋ ਮਾਰ ਕਰਦੇ ਯੁੱਧ ਮਚਾ ਦਿੱਤਾ ਹੈ।
ਨਿਰਭੈ ਵੀਰ ਕਹੇ ਤਰਾਸ ਨਾ ਧਰੈ।
ਮਿਰਗ ਝੁੰਡਨ ਮੈਂ ਕਿਹਰ ਫਿਰੈ, ਨਿਰਭੈ ਵੀਰ ਕਹੇ ਤਰਾਸ ਨਾ ਧਰੈ। ਜਿਵੇਂ ਸਾਧ ਸੰਗਤ ਜੀ ਮਿਰਗਾਂ ਦੇ ਝੁੰਡਾਂ ਵਿੱਚ ਬੱਬਰ ਸ਼ੇਰ ਫਿਰਦਾ ਨਾ, ਏਦਾਂ ਸਾਹਿਬਜ਼ਾਦਾ ਜੁਝਾਰ ਸਿੰਘ 10 ਲੱਖ ਵੈਰੀ ਦੇ ਵਿੱਚ ਫਿਰ ਰਿਹਾ ਹੈ।
ਪ੍ਰਾਣ ਬਚੈ ਇਹ ਲਾਲਚ ਛੋਰਾ।
ਹੁਣ ਇਹਨਾਂ ਸਾਰਿਆਂ ਨੇ, ਬਾਬਾ ਜੁਝਾਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ, ਇਹ ਲਾਲਚ ਛੱਡ ਦਿੱਤਾ ਵੀ ਸਾਡੀ ਜਾਨ ਬਚੇਗੀ ਨਹੀਂ। ਉਹਨਾਂ ਨੇ ਸਾਰਿਆਂ ਨੇ ਸਿਰ 'ਤੇ ਕਫਨ ਬੰਨੇ ਹੋਏ ਨੇ, ਉਹ ਮਰਨ ਵਾਸਤੇ ਹੀ ਆਏ ਨੇ। ਮਰਨ ਕਰਿਓ ਸਿੰਘਨ ਪਰਵਾਨੇ, ਨਹ ਛੋਡੈ ਦੰਗੇ ਕੀ ਬਾਨੇ, ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀ ਸਤਿਗੁਰ ਤੇ ਮੰਗਾ। ਦੰਗੇ ਤੋਂ ਭਾਵ ਹੈ ਧਰਮ ਯੁੱਧ, ਧਰਮ ਯੁੱਧ ਮਹਾਰਾਜ ਤੋਂ ਮੰਗਦੇ ਨੇ ਅਤੇ ਅੱਜ ਮਰਨ ਵਾਸਤੇ, ਸ਼ਹੀਦੀ ਪਾਉਣ ਵਾਸਤੇ ਮੈਦਾਨੇ ਜੰਗ 'ਚ ਨਿਤਰੇ ਨੇ।
ਮਾਰ ਹੈ ਅਗਰ ਪਰੈ ਰਿਪ ਓਰਾ,
ਕਹਿੰਦੇ ਵੈਰੀ ਵੱਲ ਅੱਗੇ ਵੱਧ ਵੱਧ ਕੇ ਵੈਰੀ ਨੂੰ ਮਾਰਦੇ ਨੇ।
ਯੋ ਗਰਜਤ ਹੈ ਸਿੰਘ ਜੁਝਾਰੇ,
ਇਸ ਤਰ੍ਹਾਂ ਜੁਝਾਰੂ ਸਿੰਘ ਬਾਬਾ ਜੁਝਾਰ ਸਿੰਘ ਦੇ ਨਾਲ ਗਰਜ ਗਰਜ ਕੇ ਦੁਸ਼ਮਣ ਨੂੰ ਵੱਢਦੇ ਨੇ।
ਰਹਿਣ ਰਿਪ ਇਤ ਉਤ ਦੈ ਟਾਰੇ,
ਜਿੱਧਰ ਸਿੰਘ ਜਾਂਦੇ ਨੇ ਦੁਸ਼ਮਣ ਅੱਗੇ ਖੜਦਾ ਨੀ, ਰਾਹ ਛੱਡ ਦਿੰਦਾ ਹੈ।
ਪਹੁੰਚ ਜਾਹੇ ਪ੍ਰਭ ਸ਼ਸਤਰ ਚਲਾਵਹਿ,
ਜਿੱਥੇ ਜਾ ਕੇ ਸ਼ਸਤਰ ਚਲਾਉਂਦੇ ਨੇ, ਪਹੁੰਚ ਜਾਹੇ ਪਰ ਸ਼ਸਤਰ ਚਲਾਵਹਿ, ਜਿਹਦੇ ਤੇ ਜਾ ਕੇ ਸ਼ਸਤਰ ਦਾ ਭਰਵਾਂ ਵਾਰ ਕਰਦੇ ਨੇ।
ਇੱਕ ਤੇ ਦੁਆ ਕਰ ਧਰਨ ਗਿਰਾਵਹਿ,
ਇੱਕ ਤੋਂ ਦੋ ਟੋਟੇ ਕਰਕੇ ਸੁੱਟ ਦਿੰਦੇ ਨੇ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਲਿਖਿਆ, ਨਮੋ ਸ੍ਰੀ ਭਗਵਤੀ ਬਡੈਲੀ ਸਰੋਹੀ, ਕਰੇ ਏਕ ਤੇ ਦੁਆ ਸੁਪੱਠ ਹੱਥ ਸੋਹੀ। ਸ੍ਰੀ ਸਾਹਿਬ ਸਰਬਲੋਹ ਦੀ ਜੋ ਫੁਲਾਦ ਦੀ ਤਲਵਾਰ ਸਰੋਈ, ਇਹ ਯੋਧਿਆਂ ਦੇ ਹੱਥ ਸੋਭਦੀ ਹੈ ਅਤੇ ਇੱਕ ਤੋਂ ਦੋ ਅਤੇ ਦੋ ਤੋਂ ਚਾਰ ਕਰ ਦਿੰਦੀ ਹੈ।
ਮਾਰ ਮਾਰ ਕਰ ਤੁਰਕ ਹਜ਼ਾਰੋਂ,
ਮਾਰ ਮਾਰ ਹਜ਼ਾਰਾਂ ਤੁਰਕਾਂ ਨੂੰ,
ਇਤ ਉਤ ਫਿਰ ਘੇਰ ਹੈ ਦਿਸ਼ਚਾਰੋਂ।
ਸਾਧ ਸੰਗਤ ਜੀ ਮੈਦਾਨੇ ਜੰਗ ਵਿੱਚ ਸੱਥਰ ਲਾਈ ਜਾਂਦੇ ਨੇ ਤੇ ਹਜ਼ਾਰਾਂ ਵੈਰੀ ਇਹਨਾਂ ਨੂੰ ਘੇਰ ਕੇ ਮਾਰਨਾ ਚਾਹੁੰਦੇ ਨੇ।
ਉਹ ਮਰਨ ਕੀ ਸ਼ੰਕ ਨਾ ਜਿਨ ਕੋ,
ਪਰ ਇਹਨਾਂ ਨੂੰ ਕਿਹੜਾ ਮਰਨ ਦਾ ਡਰ ਹੈ, ਇਹਨਾਂ ਨੂੰ ਤਾਂ ਸ਼ੰਕਾ ਹੀ ਨਹੀਂ, ਮਰਨ ਦੀ ਸ਼ੰਕਾ ਤਿਆਗ ਕੇ ਹੀ ਯੁੱਧ ਵਿੱਚ ਆਏ ਨੇ।
ਕਹਾਂ ਸੂਰਤਾ ਗੁਣ ਗਨ ਤਿਨ ਕੋ,
ਉਹਨਾਂ ਦੀ ਸੂਰ ਬੀਰਤਾ ਦੇ ਗੁਣ ਕੌਣ ਗਾ ਸਕਦਾ, ਕੌਣ ਬਿਆਨ ਕਰ ਸਕਦਾ, ਕੌਣ ਗਿਣਤੀ ਕਰ ਸਕਦਾ, ਕਿੰਨੇ ਕੁ ਬਹਾਦਰ ਯੋਧੇ ਸਨ ਉਹ ਸਿੰਘ।
ਪਹੁੰਚ ਹੈ ਸਨਮੁਖ ਜਿਸ ਕਰ ਚਾਰ ਹੈ,
ਜਿੱਧਰ ਜਿਹਦੇ ਸਾਹਮਣੇ ਜਾ ਕੇ ਤਲਵਾਰ ਦਾ ਜਾਂ ਬਰਛੇ ਦਾ ਵਾਰ ਕਰਦੇ ਨੇ, ਤੀਰ ਦਾ ਵਾਰ ਕਰਦੇ ਨੇ, ਵਾਰ ਖਾਲੀ ਨਹੀਂ ਜਾਂਦਾ ਉਹਨਾਂ ਦਾ।
ਗੁਰ ਪ੍ਰਤਾਪ ਤੇ ਤਤ ਛਿਨ ਮਾਰ ਹੈ,
ਗੁਰੂ ਕਿਰਪਾ ਨਾਲ ਵੈਰੀ ਨੂੰ ਤਤ ਛਿਨ ਮਾਰ ਸਿੱਟਦੇ ਨੇ।
ਛੁਦਤ ਸ਼ਰਮਤ ਦੁੱਖ ਤੇ ਛਿਨ ਟਾਰੇ,
ਉਸ ਵੇਲੇ ਭੁੱਖ ਦਾ ਥਕਾਵਟ ਦਾ ਦੁੱਖ ਭੁੱਲ ਗਿਆ ਹੈ, ਉਸ ਵੇਲੇ ਜਿਹੜੀਆਂ ਪਿਛਲੀਆਂ ਤੰਗੀਆਂ ਕੱਟੀਆਂ ਸਰੀਰ ਦੀਆਂ ਕਮਜ਼ੋਰੀਆਂ ਉਹ ਭੁੱਲ ਗਈਆਂ ਹਨ। ਹੁਣ ਤਾਂ ਪਤਾ ਨਹੀਂ ਕਿੱਥੋਂ ਕਰੰਟ ਆ ਗਿਆ, ਸਰੀਰ ਦੇ ਵਿੱਚ ਕਿੰਨਾ ਕੁ ਬਲ ਆ ਗਿਆ ਕਿ ਉਹ ਬੱਬਰ ਸ਼ੇਰ ਵੈਰੀ 'ਤੇ ਟੁੱਟ ਟੁੱਟ ਕੇ ਪੈਂਦੇ ਹਨ।
ਓਜ ਤੇਜ ਗੁਰਦਇਓ ਉਦਾਰੇ,
ਮਹਾਰਾਜ ਦਸਵੇਂ ਪਾਤਸ਼ਾਹ ਨੇ ਅੱਜ ਬੜਾ ਤੇਜ ਦਿੱਤਾ ਖਾਲਸੇ ਨੂੰ, ਬੜਾ ਓਜ ਦਿੱਤਾ, ਬੜੀ ਸ਼ਕਤੀ ਦਿੱਤੀ ਹੈ ਆਪਣੀ। ਹਾਂਜੀ,
ਜਿਉ ਨਟ ਉਛਲਤ ਬਾਜੀ ਪਾਵਤ,
ਸਾਧ ਸੰਗਤ ਜੀ ਏਦਾਂ ਸਾਹਿਬਜ਼ਾਦਾ ਜੁਝਾਰ ਸਿੰਘ ਅਤੇ ਉਹਦੇ ਸਾਥੀ ਛਾਲਾਂ ਮਾਰਦੇ ਨੇ ਜਿਵੇਂ ਨਟ ਬਾਜੀਆਂ ਪਾਉਣ ਵਾਲੇ ਬਾਜੀਆਂ ਪਾਉਂਦੇ ਹੋਣ।
ਤਿਉਂ ਬਲ ਤੇ ਏਕਲ ਚਲ ਜਾਵਤ,
ਕੱਲਾ ਹੀ ਸਾਹਿਬਜ਼ਾਦਾ ਲੱਖਾਂ ਉੱਤੇ ਭਾਰੂ ਹੈ, ਜਿੱਧਰ ਜਾਂਦਾ ਸੱਥਰ ਲਾਹ ਸੁੱਟਦਾ ਹੈ।
ਜਬ ਲਗ ਪ੍ਰਾਣ ਤਜੇ ਨਹਿਰਨ ਮੈਂ,
ਜਿੰਨਾ ਚਿਰ ਉਹਦੇ ਸਰੀਰ ਵਿੱਚ ਪ੍ਰਾਣ ਰਹੇ ਨੇ, ਸਾਥੀਆਂ ਦੇ ਸਰੀਰ 'ਚ ਪ੍ਰਾਣ ਰਹੇ ਨੇ, ਲੜੀ ਗਏ ਨੇ, ਲੜੀ ਗਏ ਨੇ, ਲੜੀ ਗਏ ਨੇ। ਹਾਂਜੀ,
ਤਬ ਲਗ ਹਤੈ ਰਿਪਨ ਕੇ ਤਨ ਮਹਿ,
ਸਾਧ ਸੰਗਤ ਜੀ ਉਸ ਜੰਗ ਦੀਆਂ ਗੱਲਾਂ ਕਰਨੀਆਂ ਸੌਖੀਆਂ ਨੇ, ਉਹ ਯੁੱਧ ਕਰਨਾ ਬੜਾ ਔਖਾ। ਅਸੀਂ ਦਸ ਕੁ ਮਿੰਟ ਗਤਕਾ ਖੇਡੀਏ, ਸਾਡੀਆਂ ਬਾਹਾਂ ਫੁੱਲ ਜਾਂਦੀਆਂ ਨੇ, ਸਾਹ ਫੁੱਲ ਜਾਂਦਾ, ਅਤੇ ਉਸੇ ਵੇਲੇ ਪਾਣੀ ਪਾਣੀ ਮੰਗਦੇ ਹਾਂ। ਧੰਨ ਸਨ ਉਹ ਸਿੰਘ ਜਿਹੜੇ ਉੱਥੇ ਕਈ ਘੰਟਿਆਂ ਤੱਕ ਲਗਾਤਾਰ ਯੁੱਧ ਕਰਦੇ ਰਹੇ, ਤੇਗਾਂ ਮਾਰਦੇ ਰਹੇ, ਤੇਗਾਂ ਖਾਂਦੇ ਰਹੇ, ਅਤੇ ਹਰ ਪਾਸੇ ਮੌਤ ਹੀ ਮੌਤ ਹੈ, ਕਾਲ ਹੀ ਕਾਲ ਹੈ, ਪਰ ਉਹਨਾਂ ਦੇ ਨੇੜੇ ਡਰ ਕੋਈ ਨਹੀਂ, ਚਿੰਤਾ ਕੋਈ ਨਹੀਂ। ਨਿਰਭੈ ਛੱਤਰੀ ਧਰਮ ਨਿਭਾ ਹੈ, ਨਿਰਭੈ ਹੋ ਕੇ ਛੱਤਰੀ ਧਰਮ ਨਿਭਾ ਰਹੇ ਨੇ।
ਮਾਰੇ ਜਾਹੇ ਮਰਨ ਲੱਗ ਜੇਤੇ,
ਆਪਣੇ ਮਰਨ ਤੋਂ ਪਹਿਲਾਂ ਪਹਿਲਾਂ ਜਿੰਨੇ ਵੈਰੀ ਮਾਰੇ ਜਾ ਸਕਦੇ ਨੇ ਉਹਨਾਂ ਨੇ ਮਾਰੇ ਹਨ।
ਕਰ ਪੁਰਖਾਰਥ ਹਨ ਹੈ ਤੇਤੇ,
ਉਹਨਾਂ ਬਲ ਲਾ ਲਾ ਕੇ ਵੈਰੀ ਨੂੰ ਮਾਰਦੇ ਨੇ ਜਿੰਨੇ ਕੁ ਤੁਰਕਾਂ ਦੇ ਸਿਰ ਲਾਏ ਜਾ ਸਕਦੇ ਸਨ ਲਾ ਦਿੱਤੇ ਹਨ।
ਪੰਚੋ ਸਿੰਘ ਸੋ ਬੀਰ ਮੁਛਾਲੇ,
ਇਹ ਬੜੇ ਬਲੀ ਯੋਧੇ ਪੰਜੇ ਸਿੰਘ, ਮੁੱਛਾਂ ਕੁੰਡੀਆਂ ਇਹਨਾਂ ਦੀਆਂ, ਦਾੜੇ ਪ੍ਰਕਾਸ਼ ਹਨ, ਨੇਤਰਾਂ 'ਚ ਲਾਲੀ ਸੀਸ ਤੇ ਦੁਮਾਲੇ ਸਜੇ ਹੋਏ ਹਨ, ਤੇ ਲਹੂ ਭਿੱਜੇ ਸ਼ਸਤਰ ਇਹਨਾਂ ਦੇ ਹੱਥਾਂ ਵਿੱਚ ਹਨ।
ਲੜ ਕਰ ਬਹੁਤਨ ਕੇ ਘਰ ਕਾਲੇ,
ਬਹੁਤ ਲੜਾਈ ਯੁੱਧ ਕਰ ਕਰਕੇ ਵੈਰੀਆਂ ਦੇ ਘਰ ਗਾਲ ਦਿੱਤੇ ਹਨ ਇਹਨਾਂ ਨੇ।
ਜਲ ਕੋ ਮੱਛ ਹਲਾਵ ਹੈ ਜੈਸੇ,
ਜਿਵੇਂ ਸਾਧ ਸਿੰਘ ਜੀ ਭਾਈ ਨੰਦ ਲਾਲ ਜੀ ਦੀ ਬਾਣੀ 'ਚ ਇਹ ਬਚਨ ਆਇਆ ਹੈ, ਕੇ ਬਹਿਰੇ ਤਹਾਰਬ ਦਮਿੰਦਾ ਨਿਹੰਗ। ਬਹਿਰੇ ਕਹਿੰਦੇ ਬਹੁਤ ਵੱਡਾ ਸਮੁੰਦਰ, ਇਹਨੂੰ ਸਮੁੰਦਰ ਨੂੰ ਬਹਿਰ ਕਹਿੰਦੇ ਹੈ ਸਤਸੰਗ ਜੀ। ਫਾਰਸੀ ਭਾਸ਼ਾ 'ਚ ਭਾਈ ਸਾਹਿਬ ਫਾਰਸੀ ਦੇ ਕਵੀ 'ਚ ਹਨ, ਭਾਈ ਨੰਦ ਲਾਲ ਜੀ ਪਰਸ਼ੀਅਨ ਭਾਸ਼ਾ ਦੇ ਵਿੱਚ ਬਹਿਰ ਕਹਿੰਦੇ ਸਮੁੰਦਰ ਨੂੰ, ਤਹਾਰਬ ਕਹਿੰਦੇ ਜੰਗ ਨੂੰ, ਨਿਹੰਗ ਕਹਿੰਦੇ ਮਗਰਮੱਛ ਨੂੰ। ਕਿ ਬਹਿਰੇ ਤਹਾਰਬ ਦਮਿੰਦਾ ਨਿਹੰਗ, ਭਾਈ ਸਾਹਿਬ ਲਿਖਦੇ ਗੁਰੂ ਗੋਬਿੰਦ ਸਿੰਘ ਅਤੇ ਉਹਦੇ ਪੁੱਤਰ, ਉਹਦਾ ਪਰਿਵਾਰ, ਉਹਦੇ ਸਿੰਘ ਜੰਗ ਦੇ ਸਮੁੰਦਰ ਦੇ ਮਗਰਮੱਛ ਹਨ। ਜਿਵੇਂ ਮਗਰਮੱਛ ਪਾਣੀ ਨੂੰ ਹਿਲਾ ਦਿੰਦਾ, ਇੱਦਾਂ ਗੁਰੂ ਦੇ ਨਿਹੰਗ ਦੁਸ਼ਮਣ ਦਲਾਂ ਨੂੰ ਹਿਲਾ ਕੇ ਰੱਖ ਰਹੇ ਹਨ। ਹਾਂਜੀ,
ਹਲਾ ਚਲ ਲਸ਼ਕਰ ਮਹਿ ਤੈਸੇ,
ਦੁਸ਼ਮਣ ਦੇ ਲਸ਼ਕਰ 'ਚ ਹਲਚਲ ਮੱਚ ਗਈ ਹੈ, ਜਿਵੇਂ ਪਾਣੀ ਦੇ ਵਿੱਚ ਮਗਰਮੱਛ ਹਲਚਲ ਮਚਾ ਦਿੰਦਾ ਹੈ।
ਮਿਲ ਛਲ ਖੈ ਗਨ ਧੁਪਕ ਚਲਾਈ,
ਬਾਬਾ ਜੁਝਾਰ ਸਿੰਘ ਜੀ ਅਤੇ ਪੰਜਾਂ ਸਿੰਘਾਂ ਨੇ ਵੈਰੀ ਦੇ ਦਲ ਵਿੱਚ ਉਥਲ ਮੁਥਲ ਮਚਾ ਦਿੱਤੀ, ਇੰਨਾ ਘਮਸਾਨ ਦਾ ਯੁੱਧ ਕੀਤਾ, ਵੈਰੀ ਦੇ ਦੰਦ ਖੱਟੇ ਕਰਤੇ, ਪੈਰ ਹਿਲਾ ਕੇ ਰੱਖ ਦਿੱਤੇ, ਸੈਂਕੜਿਆਂ ਨੂੰ ਆਪਣੀ ਦੇਗ ਦੇ ਨਾਲ ਜਮ ਲੋਕ ਪਹੁੰਚਾ ਦਿੱਤਾ। ਫਿਰ ਇਹਨਾਂ ਵੈਰੀਆਂ ਨੇ ਦੂਰੋਂ ਖੜ ਕੇ ਇਹਨਾਂ ਸਿੰਘਾਂ 'ਤੇ ਗੋਲੀਆਂ ਦੇ ਨਿਸ਼ਾਨੇ ਲਾਉਣੇ ਸ਼ੁਰੂ ਕੀਤੇ।
ਇੱਕ ਕਹਿ ਬਹੁ ਲੱਗ ਲੱਗ ਗਿਰ ਜਾਈ,
ਇੱਕ ਇੱਕ ਸਿੰਘ ਨੂੰ ਪੰਜ ਪੰਜ, ਸੱਤ ਸੱਤ, ਦਸ ਦਸ, ਵੀਹ ਵੀਹ ਗੋਲੀਆਂ ਵੱਜੀਆਂ, ਅੰਗ ਅੰਗ ਟੁੱਟ ਗਿਆ, ਕਿਸੇ ਦੇ ਮੋਢੇ, ਕਿਸੇ ਦੇ ਗੋਡੇ, ਕਿਸੇ ਦੇ ਪੱਟ, ਕਿਸੇ ਦੀ ਵੱਖੀ, ਕਿਸੇ ਦੀ ਛਾਤੀ, ਕਿਸੇ ਦੇ ਕਾਲਜੇ 'ਚ ਗੋਲੀ ਵੱਜੀ, ਕਿਸੇ ਦੇ ਤੀਰ ਵੱਜਿਆ, ਕਿਸੇ ਦੇ ਮੱਥੇ 'ਚ ਵੱਜੀ। ਇਸ ਤਰ੍ਹਾਂ ਉਹ ਪੰਜ ਸਿੰਘ ਵਾਰੀ ਵਾਰੀ ਲੜਦੇ ਹੋਏ ਸ਼ਹੀਦੀਆਂ ਪਾ ਗਏ।
ਜੁਝਾਰ ਸਿੰਘ ਜ਼ੋਰ ਵਿਸਾਲਾ,
ਬਾਬਾ ਜੁਝਾਰ ਸਿੰਘ ਜੀ ਬੜੇ ਜ਼ੋਰ ਨਾਲ ਲੜੇ।
ਬੈਸ ਕਿਸ਼ੋਰ ਦਿਪਤ ਬੜ ਭਾਲਾ,
ਅਜੇ ਮੂੰਹ ਤੇ ਦਾੜੀ ਨਹੀਂ ਸੀ ਆਈ, ਕਿਸ਼ੋਰ ਅਵਸਥਾ ਸੀ, ਬਹੁਤ ਹੀ ਸੁੰਦਰ ਸਨ, ਮੱਥਾ ਬੜਾ ਜਲਾਲ ਵਾਲਾ, ਤੇਜਸਵੀ ਸੀ ਬਾਬਾ ਜੀ ਦਾ।
ਦੇਖਿਓ ਜਿਮ ਭਰਾਤਾ ਜੋ ਯੁੱਧ,
ਬਾਬਾ ਜੁਝਾਰ ਸਿੰਘ ਸਾਹਿਬ ਜੀ ਨੇ ਜਿਵੇਂ ਆਪਣੇ ਵੱਡੇ ਭਰਾ ਨੂੰ ਯੁੱਧ ਕਰਦਿਆਂ ਵੇਖਿਆ ਸੀ ਬਾਬਾ ਅਜੀਤ ਸਿੰਘ ਜੀ ਨੂੰ,
ਤੈਸੇ ਕਰਨ ਲੱਗੇ ਹੋ ਬੜ ਕ੍ਰੁੱਧ।
ਉਸੇ ਤਰ੍ਹਾਂ ਬਾਬਾ ਜੁਝਾਰ ਸਿੰਘ ਵੀ ਬੜੀ ਰਸ ਵਿੱਚ ਯੁੱਧ ਕਰ ਰਹੇ, ਜਿਵੇਂ ਉਹਨਾਂ ਦੇ ਵੱਡੇ ਭਰਾਤਾ ਜੀ ਕਰਕੇ ਗਏ ਹਨ ਹੁਣੇ ਹੁਣੇ।
ਪਿਤਾ ਪ੍ਰਸੰਨ ਹੋਏ ਜਿਮ ਹੇਰ,
ਇਹ ਪਿਤਾ ਜੀ ਦੇ ਸਾਹਮਣੇ ਆਪਣੇ ਜੀਵਨ ਦਾ ਆਖਰੀ ਜੰਗ ਹੈ ਤੇ ਪਿਤਾ ਜੀ ਦੀ ਖੁਸ਼ੀ ਲੈਣੀ ਹੈ ਸ਼ਹੀਦੀ ਪਾ ਕੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ ਤੇ ਧੰਨ ਹੀ ਉਹਨਾਂ ਦੇ ਪੁੱਤਰ ਹਨ। ਸਾਧ ਸੰਗਤ ਜੀ, ਕਲਗੀਧਰ ਪਾਤਸ਼ਾਹ ਦੀ ਬਾਣੀ ਵੀ ਬੀਰ ਰਸੀ ਹੈ, ਉਹਨਾਂ ਦਾ ਉਹਨਾਂ ਦੇ ਪੁੱਤਰਾਂ ਦੇ ਨਾਂ ਵੀ ਬੀਰ ਰਸੀ, ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ, ਸੋਚ ਵਿੱਚ ਹੀ ਬੀਰ ਰਸ ਭਰਿਆ ਕਣ ਕਣ ਦੇ ਵਿੱਚ। ਸਾਹਿਬ ਕਲਗੀਧਰ ਪਾਤਸ਼ਾਹ ਦੇ ਪੁੱਤਰ ਉਸੇ ਰੰਗ ਵਿੱਚ ਮਰਨਾ ਚਾਹੁੰਦੇ ਨੇ ਜਿਹੜੇ ਰੰਗ ਵਿੱਚ ਸੂਰਮਿਆਂ ਦੀ ਮੌਤ ਹੁੰਦੀ ਹੈ। ਅਖੀਰ ਸਮਾਂ ਯੋਧਿਆਂ ਦਾ ਹੁੰਦਾ ਜੰਗ ਦੇ ਮੈਦਾਨ, ਜਬ ਆਪ ਕੀ ਔਦ ਨਿਦਾਨ ਬਣੇ, ਅਤ ਹੀ ਰਣ ਮੈਂ ਤਬ ਜੂਝ ਮਰੋ। ਹਾਂਜੀ,
ਤਥਾ ਸ਼ੀਘਰਤਾ ਕਰ ਹੈ ਬਡੇਰ,
ਬੜੀ ਸ਼ੀਘਰਤਾ ਬੜੀ ਫੁਰਤੀ ਕਰਦੇ ਹਨ ਬਾਬਾ ਜੀ ਜੁਝਾਰ ਸਿੰਘ ਜੀ।
ਨਿਠੁਰ ਕੁਦੰਡ ਪ੍ਰਚੰਡ ਮਹਾਨਾ,
ਬੜਾ ਭਾਰੀ ਤੀਰ ਕਮਾਨ ਹੱਥ ਦੇ ਵਿੱਚ ਹੈ, ਕੰਨਾਂ ਤਾਈ ਖਿੱਚ ਖਿੱਚ ਤੀਰ ਮਾਰਦੇ ਹਨ।
ਤੀਖਨ ਬਾਨ ਤਾਨ ਤੇ ਤਾਨਾ,
ਬਾਬਾ ਜੀ ਤੀਰ ਕੰਨਾਂ ਦਾ ਹੀ ਖਿੱਚ ਕੇ ਤਿੱਖਾ ਛੱਡਦੇ ਹਨ।
ਦੋਹਰਾ ਸ਼੍ਰੀ ਜੁਝਾਰ ਸਿੰਘ ਜੀ,
ਬਾਬਾ ਜੁਝਾਰ ਸਿੰਘ ਜੀ
ਜ਼ੋਰਾਵਰੀ ਦਿਖਾਏ,
ਬੜਾ ਜ਼ੋਰ ਬਲ ਦਿਖਾ ਕਰਕੇ
ਮਾਰਤ ਸੁਬਟ ਤਰੰਗ ਕੋ,
ਵੈਰੀਆਂ ਦੇ ਘੋੜਿਆਂ ਨੂੰ ਤੇ ਯੋਧਿਆਂ ਨੂੰ ਮਾਰ ਮਾਰ ਸੁੱਟਦੇ ਹਨ।
ਧਰਨ ਦੇਤ ਉਥਲਾਏ,
ਉਥਲ ਕੇ ਸੁੱਟਦੇ ਨੇ। ਜੇ ਕੋਈ ਸਵਾਰ ਘੋੜੇ ਤੇ ਚੜਿਆ ਦੌੜਿਆ ਆਉਂਦਾ ਬਾਬਾ ਜੀ ਵੱਲ, ਰਸਤੇ ਵਿੱਚ ਹੀ ਧੋ ਧੜਮ ਕਰਕੇ ਡਿੱਗਦਾ ਜਦੋਂ ਤੀਰ ਉਹਦੀ ਛਾਤੀ 'ਚ ਵੱਜਦਾ।
ਲਲਿਤ ਪਦ ਛੰਦ ਜਿਤ ਕੋ ਜਾਏ ਹਲਾ ਹਲ ਹੋਵੇ,
ਜਿੱਧਰ ਬਾਬਾ ਜੀ ਜਾਂਦੇ ਨੇ ਹਲਾ ਹਲੀ ਮੱਚ ਜਾਂਦੀ ਹੈ।
ਇਹੋ ਆਵਤ ਲਿਹੋ ਮਾਰੀ,
ਇਹ ਸਾਰੇ ਕਹਿੰਦੇ ਆ ਰਿਹਾ ਗੁਰੂ ਗੋਬਿੰਦ ਸਿੰਘ ਦਾ ਪੁੱਤਰ, ਇਹਨੂੰ ਮਾਰ ਲਓ ਇਕੱਠੇ ਹੋ ਕੇ।
ਸੌ ਦੋ ਸਹਿ ਉਮਡਤ ਕਹਿ ਆਯੁਧ,
200 ਸਿਪਾਹੀ ਇਕੱਠੇ ਹੋ ਕੇ ਆਉਂਦੇ ਨੇ ਸ਼ਸਤਰ ਫੜ ਕੇ।
ਨਗਨ ਖੜਗ ਕਰ ਧਾਰੀ,
ਨੰਗੀਆਂ ਤਲਵਾਰਾਂ ਲੈ ਕੇ ਮਾਰਨ ਲਈ ਆਉਂਦੇ ਨੇ।
ਸੇਲੇ ਸਾਂਗਨ ਤੋਮਰ ਤੀਰਨ,
ਸੇਲੇ ਸਾਂਗਾਂ ਬਰਛੇ ਦੇ ਤੀਰਾਂ ਨਾਲ ਵਾਰ ਕਰਦੇ ਨੇ।
ਅਧਿਕ ਛਟਾਏ ਤਫੰਗਾ,
ਬਹੁਤ ਸਾਰੀਆਂ ਗੋਲੀਆਂ ਚਲਾਉਂਦੇ ਨੇ ਸਾਹਿਬਜ਼ਾਦੇ ਉੱਤੇ।
ਕਰਹਿ ਜਤਨ ਬਹੁ ਘੇਰਨ ਕੋ।
ਬਾਬੇ ਜੁਝਾਰ ਸਿੰਘ ਜੀ ਨੂੰ ਘੇਰਨ ਦੇ ਯਤਨ ਕਰਦੇ ਨੇ,
ਮਿਲੇ ਇਤ ਉਤ ਧਾਈ ਨਿਸ਼ੰਗਾ,
ਇਧਰ ਉਧਰ ਬਾਬਾ ਜੀ ਦੁਸ਼ਮਣ ਦੇ ਘੇਰੇ ਨੂੰ ਤੋੜ ਕੇ ਲੰਘ ਜਾਂਦੇ ਹਨ।
ਲੱਖ ਸ਼ਸਤਰ ਚਲਤ ਹੈ ਇਸ ਵਿਦ,
ਇਸ ਪ੍ਰਕਾਰ ਲੱਖਾਂ ਸ਼ਸਤਰ ਚੱਲ ਰਹੇ ਹਨ।
ਜਨ ਬਲ ਤੇ ਘਨ ਉੱਠੈ,
ਇਵੇਂ ਲੱਗਦਾ ਜਿਵੇਂ ਬੜੇ ਜ਼ੋਰ ਦਾ ਮੀਂਹ ਵਸ ਰਿਹਾ ਹੋਵੇ। ਮੀਂਹ ਦੇ ਵਿੱਚ ਤਾਂ ਬੂੰਦਾਂ ਪੈਂਦੀਆਂ, ਇੱਥੇ ਗੋਲੀਆਂ ਦਾ ਤੇ ਤੀਰਾਂ ਦਾ ਤੇ ਬਰਛਿਆਂ ਤੇ ਭਾਲਿਆਂ ਦਾ ਮੀਂਹ ਵਸ ਰਿਹਾ, ਲੋਹੇ ਤੇ ਲੋਹਾ ਖੜਕ ਰਿਹਾ।
ਗੋਰੀ ਤੀਰ ਤਰਾ ਤਰ ਬਰਖਤ,
ਗੋਲੀਆਂ ਤੇ ਤੀਰ ਤਾੜ ਤਾੜ ਵਸਦੇ ਨੇ।
ਸ਼ਬਦ ਬਡੋ ਤਬ ਉੱਠੈ,
ਉਹਨਾਂ ਦੀ ਆਵਾਜ਼ ਬੜੀ ਆ ਰਹੀ ਹੈ, ਗੋਲੀਆਂ ਦੀ ਠਾ ਠਾ, ਤੀਰਾਂ ਦੀ ਛਾੜ ਛਾੜ, ਤਲਵਾਰਾਂ ਢਾਲਾਂ ਦੀ ਠਣਕਾਰ ਹੋ ਰਹੀ ਹੈ।
ਹੱਥ ਦੇ ਪ੍ਰਭ ਰਾਖਤ ਸਭ ਤੇ,
ਸਭ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਕਿਰਪਾ ਹੈ ਸਾਹਿਬ। ਜ਼ਿਆਦਾ ਵੱਡੇ ਵੱਡੇ ਘੇਰਿਆਂ ਵਿੱਚੋਂ ਇੰਜ ਨਿਕਲ ਜਾਂਦਾ ਜਿਵੇਂ ਮੱਖਣ ਚੋਂ ਵਾਲ, ਹੱਥ ਦੇ ਕੇ ਸਤਿਗੁਰੂ ਰੱਖੀ ਆਉਂਦੇ ਹਨ।
ਬਿਰਤ ਬੀਚ ਉਤਲਾਵਾ,
ਔਰ ਬੀਰ ਰਸ ਵਿੱਚ ਭਰਿਆ ਸਾਹਿਬ, ਜ਼ਿਆਦਾ ਦੁਸ਼ਮਣ ਦੇ ਦਲਾਂ ਵਿੱਚ ਇੱਧਰ ਉੱਧਰ ਸੱਜੇ ਖੱਬੇ ਅੱਗੇ ਪਿੱਛੇ ਦੌੜਿਆ ਫਿਰਦਾ ਘੋੜੇ ਤੇ। ਹਾਂਜੀ,
ਖੜਗ ਨਿਕਾਸੇ ਬਾੜਤ ਸ਼ਤਰਨ,
ਔਰ ਕਈ ਵਾਰ ਤਲਵਾਰਾਂ ਦੇ ਨਾਲ ਵੈਰੀ ਦੇ ਟੋਟੇ ਕਰ ਦਿੰਦਾ ਤੇ ਕਈ ਵਾਰੀ ਦੂਰ ਜਾ ਕੇ ਤੀਰ ਚਲਾ ਦਿੰਦਾ।
ਜਿਉਂ ਨਾਗੀ ਬਨਦਾਵਾ,
ਇਸ ਤਰ੍ਹਾਂ ਸਾਧ ਸੰਗਤ ਜੀ ਦੁਸ਼ਮਣ ਦੇ ਦਲਾਂ ਦੇ ਵਿੱਚ ਭੜਥੂ ਪਾਇਆ ਜਿਵੇਂ ਜੰਗਲ ਨੂੰ ਅੱਗ ਲੱਗੀ ਹੋਵੇ।
ਛਿਨਮਹਿ ਨਿਕਸ ਜਾਤ ਹੈ ਵਿੱਚ ਤੇ,
ਵੈਰੀ ਦੇ ਘੇਰੇ ਵਿੱਚੋਂ ਅੱਖ ਦੇ ਫੋਰ ਚ ਨਿਕਲ ਜਾਂਦਾ ਹੈ।
ਦੁਤੀ ਦਿਸ਼ਾ ਜਬ ਜਾਵੇ,
ਦੂਜੇ ਪਾਸੇ ਪਹੁੰਚ ਜਾਂਦਾ ਹੈ, ਉੱਥੋਂ ਫੇਰ ਹੋਰ ਪਾਸੇ ਜਾ ਗੱਜਦਾ ਹੈ।
ਖੜਗ ਕੜਾਕੜ ਮਾਰ ਮਚੈ ਜਬ,
ਜਦੋਂ ਤਲਵਾਰਾਂ ਦੀ ਕਾੜ ਕਾੜ ਮਾਚ ਮਚ ਮਾਰ ਮਚਦੀ ਹੈ, ਢਾਲਾਂ ਤੇ ਤੇਗਾਂ ਠਣਕਾਰਦੀਆਂ ਨੇ।
ਮਹਾਰੌਰ ਤਬ ਪਾਵੈ,
ਬੜਾ ਭਾਰੀ ਰੌਲਾ ਪੈਂਦਾ ਹੈ, ਮਾਰ ਲਓ ਮਾਰ ਲਓ ਮਾਰ ਲਓ ਕਰਦੇ ਨੇ ਤੁਰਕ।
ਜਨ ਖੇਲਤ ਹੋਏ ਬਾਲਕ ਸੰਗੇ,
ਏਦਾਂ ਲੱਗ ਰਿਹਾ ਚਮਕੌਰ ਸਾਹਿਬ ਦੇ ਵਿਹੜੇ ਦੇ ਮੈਦਾਨ ਦੇ ਵਿੱਚ ਜਿਵੇਂ ਬੱਚਿਆਂ ਦੇ ਨਾਲ ਖੇਡ ਰਿਹਾ ਹੋਵੇ ਕੋਈ ਬੱਚਾ।
ਅਤ ਆਨੰਦ ਉਮਗੰਤੇ,
ਜਿਵੇਂ ਬੱਚੇ ਸਾਧ ਸੰਗਤ ਜੀ ਖੁਸ਼ੀ ਵਿੱਚ ਆ ਕੇ ਖੇਡਦੇ ਤੇ ਰੌਲਾ ਪਾਉਂਦੇ ਨੇ।
ਜੀਤ ਜਾਤ ਹੈ ਜਿੱਤ ਕਿਤ ਹੋਇ
ਕੈ, ਏਦਾਂ ਬਾਬਾ ਜੁਝਾਰ ਸਿੰਘ ਜੀ ਜੰਗ ਦੀ ਖੇਡ ਖੇਡ ਰਹੇ ਨੇ ਤੇ ਜਿੱਧਰ ਜਾਂਦੇ ਨੇ ਜਿੱਤ ਉਹਨਾਂ ਦੀ ਹੁੰਦੀ ਹੈ।
ਉਹਨੇ ਧਾਵਤ ਚਪਲੰਤੇ,
ਬੜੀ ਫੁਰਤੀ ਨਾਲ ਦੌੜਦਾ, ਉਹਨਾਂ ਦਾ ਘੋੜਾ ਧਰਤੀ ਤੇ ਪੈਰ ਨਹੀਂ ਲੱਗਣ ਦਿੰਦੇ।
ਖੜਗਣ ਕੀ ਚੌਂਦ ਸ਼ਾਹ ਛਾਂਪ ਭੀ,
ਸਾਧ ਸੰਗਤ ਜੀ ਚਾਰੇ ਪਾਸੇ ਤਲਵਾਰਾਂ ਬਰਛੀਆਂ ਦੀ ਛਾਂ ਹੋ ਗਈ ਹੈ, ਸ਼ਸਤਰਾਂ ਦੀ ਛਾਂ ਵਿੱਚ ਸਾਹਿਬ ਜ਼ਿਆਦਾ ਜੂਝ ਰਿਹਾ ਹੈ।
ਬਾਹਤ ਹੈ ਚਹੁ ਫੇਰੇ,
ਔਰ ਚਾਰੇ ਪਾਸੇ ਵੈਰੀ ਦਾ ਮੁਕਾਬਲਾ ਕਰਦਾ ਤੇ ਬੜੀ ਫੁਰਤੀ ਨਾਲ ਸ਼ਸਤਰ ਚਲਾਉਂਦਾ। ਜਿਹੜਾ ਸ਼ਸਤਰ ਵੀ ਚਲਾਉਂਦਾ ਉਹਦੇ ਚੋਂ ਪੂਰਾ ਨਿਪੁੰਨ ਹੈ। ਜੇ ਤੀਰ ਮਾਰਦਾ ਸਾਹਿਬ ਜ਼ਿਆਦਾ ਤੇ ਉਹਦਾ ਤੀਰ ਨਹੀਂ ਕੋਈ ਝੱਲ ਸਕਦਾ, ਜੇ ਉਹ ਬਰਛਾ ਮਾਰਦਾ ਤਾਂ ਉਹਦਾ ਬਰਛਾ ਸਾਰ ਪਾਰ ਲੰਘ ਜਾਂਦਾ, ਜੇ ਉਹ ਤਲਵਾਰ ਦਾ ਵਾਰ ਕਰਦਾ ਤੇ ਸਾਫ਼ ਲੰਘ ਜਾਂਦੀ ਹੈ। ਏਦਾਂ ਬਾਬਾ ਜੀ ਬਾਬਾ ਜੁਝਾਰ ਸਿੰਘ ਜੀ ਯੁੱਧ ਕਰ ਰਹੇ ਨੇ।
ਪਟੇਬਾਜ ਕੀ ਵਿਦਿਆ ਕਰ ਕਰ,
ਜਿਹੜੀ ਪਟੇਬਾਜੀ ਦੀ ਵਿਦਿਆ ਹੁੰਦੀ ਸਾਧ ਸੰਗਤ ਜੀ, ਜੰਗ ਸਿਖਾਉਣ ਵੇਲੇ ਪੈਂਤੜਾ ਜ਼ਰੂਰ ਸਿਖਾਇਆ ਜਾਂਦਾ ਹੈ ਤੇ ਪੈਂਤੜਾ ਨਾ ਆਵੇ ਤੇ ਜਿੱਡਾ ਮਰਜ਼ੀ ਆਪਣੇ ਆਪ ਨੂੰ ਬਲੀ ਕਹੇ ਜਾਂ ਗਤਕੇ 'ਚ ਮਾਸਟਰ ਨਹੀਂ ਬਣ ਸਕਦਾ। ਪਹਿਲੀ ਚੀਜ਼ ਹੈ ਪੈਂਤੜਾ, ਜਦੋਂ ਉਸਤਾਦ ਗਤਕਾ ਸਿਖਾਉਂਦੇ ਹੈ ਨਾ ਉਹ ਕਈ ਕਈ ਮਹੀਨੇ ਕਈ ਕਈ ਸਾਲ ਪੈਂਤੜਾ ਹੀ ਪਵਾਉਂਦੇ ਰਹਿੰਦੇ। ਇਹ ਪੈਂਤੜੇ 'ਚ ਪੱਕਾ ਹੋ ਗਿਆ ਤੇ ਬਾਕੀ ਵੀ ਕੰਮ ਕਰ ਲਏ, ਜੇ ਪੈਂਤੜਾ ਹੀ ਕੱਚਾ ਤੇ ਫਿਰ ਕੁਛ ਨਹੀਂ ਕਰ ਸਕਦਾ। ਸੋ ਬਾਬਾ ਜੁਝਾਰ ਸਿੰਘ ਜੀ ਪਟੇਬਾਜੀ ਦੀ ਜਿਹੜੀ ਪੈਂਤੜੇ ਦੀ ਵਿੱਦਿਆ ਉਹ ਕਰ ਕਰਕੇ ਦੁਸ਼ਮਣ ਦੇ ਘੇਰੇ ਚੋਂ ਇੰਜ ਨਿਕਲ ਜਾਂਦੇ ਹਨ। ਹਾਂਜੀ,
ਘਾਤ ਕਰੇ ਕਰ ਗੇਰੇ,
ਉਹ ਵੈਰੀ ਦੇ ਉੱਤੇ ਵਾਰ ਇਹੋ ਜਿਹਾ ਕਰਦਾ ਵੀ ਵੈਰੀ ਕੋਲ ਝੱਲਿਆ ਨਹੀਂ ਜਾਂਦਾ, ਇੱਕੋ ਵਾਰ ਨਾਲ ਦੁਫਾੜ ਚੀਰ ਦਿੰਦਾ ਹੈ।
ਬਹੀ ਰਗਤ ਕੇ ਸਲਤਾ ਜਿਤ ਕਿਤ,
ਸ੍ਰੀ ਚਮਕੌਰ ਸਾਹਿਬ ਦੇ ਮੈਦਾਨ ਵਿੱਚ ਥਾਂ ਥਾਂ ਤੇ ਲਹੂ ਦੇ ਪਰਨਾਲੇ ਵਗ ਰਹੇ ਨੇ, ਨਦੀਆਂ ਵਗ ਰਹੀਆਂ ਨੇ ਲਹੂ ਦੀਆਂ।
ਲੋਥਨ ਕੇ ਅੰਬਾਰਾ,
ਤੇ ਲੋਥਾਂ ਦੇ ਅੰਬਾਰ ਲੱਗ ਗਏ ਨੇ, ਢੇਰ ਲੱਗ ਗਏ ਨੇ, ਲਾਸ਼ਾਂ ਤੇ ਲਾਸ਼ਾਂ ਚੜੀਆਂ ਪਈਆਂ ਨੇ।
ਕਹੂ ਕੇ ਸਿਰ ਕਿੰਦਕ ਸਮਰੋਡਤ,
ਕਿਤੇ ਦਵਾਣਿਆਂ ਵਰਗੇ ਮੁਗਲਾਂ ਦੇ ਪਠਾਣਾਂ ਦੇ ਸਿਰ ਇੰਜ ਫਿਰਦੇ ਨੇ ਜਿਵੇਂ ਵੱਡੀਆਂ ਗੇਂਦਾਂ ਫੁੱਟਬਾਲ ਫਿਰਦੀ ਹੈ।
ਕਰ ਪਗ ਡੰਡਨ ਮਾਰਾ,
ਤੇ ਹੱਥ ਬਾਹਾਂ ਲੱਤਾਂ ਇੰਜ ਟੁੱਟ ਵੱਡੀਆਂ ਪਈਆਂ ਨੇ ਮਾਨੋ ਹਾਕੀਆਂ ਪਈਆਂ ਹੁੰਦੀਆਂ ਨੇ।
ਗ੍ਰਿਧ ਬ੍ਰਿਧ ਪੱਖੀਆਂ ਕਰ ਆਮਿਖ,
ਵੱਡੀਆਂ ਵੱਡੀਆਂ ਗਿੱਧਾਂ ਤੇ ਛੋਟੀਆਂ ਇੱਲਾਂ ਤੇ ਕੰਕ, ਇਹ ਸਾਰੇ ਜਿਹੜੇ ਜਾਨਵਰ ਚਿੱਟੀਆਂ ਚੀਲਾਂ ਮਾਸ ਖਾਣ ਵਾਲੇ ਆ ਗਏ ਨੇ ਉੱਥੇ।
ਬੈਠੀ ਕਿਤਕ ਨਾ ਡੋਲੈ,
ਔਰ ਗਿੱਧਾਂ ਸਾਧ ਸਿੰਘ ਜੀ ਬੜੇ ਆਰਾਮ ਨਾਲ ਬੈਠੀਆਂ ਤੇ ਮਾਸ ਖਾ ਰਹੀਆਂ ਨੇ, ਡੋਲਦੀਆਂ ਦੌੜਦੀਆਂ ਨੇ। ਗਿੱਧ ਜਿਹੜੀ ਵੱਡੀ ਹੁੰਦੀ ਹੈ, ਇੱਲ ਛੋਟੀ ਹੁੰਦੀ ਹੈ, ਇਲ ਤਾਂ ਤੁਸੀਂ ਵੇਖੀ ਹੋਣੀ ਆ, ਉਹ ਉੱਡ ਕੇ ਇੱਕ ਥਾਂ ਤੋਂ ਦੂਜੀ ਥਾਂ 'ਤੇ, ਗਿੱਧ ਜਿਹੜੀ ਨਾ ਬੜੇ ਟਿਕਾ ਨਾਲ ਬਹਿੰਦੀ ਹੈ ਅਤੇ ਗਿੱਧ ਮਾਸ ਖਾਂਦੀ ਹੈ, ਇੱਦਾਂ ਗਿੱਧਾਂ ਯੋਧਿਆਂ ਦਾ ਮਾਸ ਖਾ ਰਹੀਆਂ ਨੇ।
ਅੰਤਰ ਸੂਰਨ ਬੁਟੀਆਂ ਉਛਲਤ
ਤੇ ਸਾਧ ਸੰਗਤ ਜੀ, ਕਵੀ ਰਾਜ ਭਾਈ ਸੰਤੋਖ ਸਿੰਘ ਨੂੰ ਵੀ ਨਮਸਕਾਰ ਹੈ, ਵੀ ਉਹ ਗੱਲ ਸਿਰੇ ਹੀ ਲਾ ਦਿੰਦੇ ਨੇ, ਕਹਿੰਦੇ ਯੋਧਿਆਂ ਦਾ ਮਾਸ ਖਾਂਦੀਆਂ ਨੇ, ਯੋਧਿਆਂ ਦਾ ਮਾਸ ਖਾਂਦੀਆਂ ਨੇ, ਸੂਰਮਿਆਂ ਦਾ ਮਾਸ ਖਾਂਦੀਆਂ ਨੇ, ਤੇ ਸੂਰਮਿਆਂ ਦਾ ਮਾਸ ਅੰਦਰੋਂ ਉਛਲ ਉਛਲ ਕੇ ਬਾਹਰ ਆਉਂਦਾ ਬੋਟੀਆਂ, ਕਿਉਂ? ਉਹ ਫਿਰ ਜੰਗ ਕਰਨਾ ਚਾਹੁੰਦੇ। ਅੰਤਰ ਸੂਰਨ ਬੂਟੀਆਂ ਉਛਲਤ, ਅੰਦਰੋਂ ਸੂਰਮਿਆਂ ਦੀਆਂ ਬੋਟੀਆਂ ਉਹ ਫਿਰ ਬਾਹਰ ਨੂੰ ਉਛਲਦੀਆਂ ਨੇ, ਵੀ ਸਾਨੂੰ ਅਜੇ ਜੰਗ ਕਰਨ ਦਿਓ। ਹਾਂਜੀ,
ਜਾਂ ਤੇ ਚੀਕਤ ਬੋਲੇ,
ਇਸ ਕਰਕੇ ਚੀਕਦੀਆਂ ਨੇ ਤੇ ਆਵਾਜ਼ ਆਉਂਦੀ ਹੈ ਉਹਨਾਂ ਚਿਲ ਗਿੱਧਾਂ ਦੀ। ਹਾਂਜੀ,
ਕਾਕ ਕੰਕ ਕੀ ਕੂਕੈ ਕੂਕ ਹੈ,
ਤੇ ਕਾਂ 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 ਲਾਈ ਹੋਈ ਕਾਵਿਆਂ ਕਾਵਾਂ ਨੇ, ਕਾਂ ਕਾਂ ਕਰਦੇ ਕਾਂ ਮਾਸ ਮਾਸ ਖਾ ਰਹੇ ਨੇ, ਤੇ ਚਿੱਟੀਆਂ ਚੀਲਾਂ ਤੇ ਛੋਟੀਆਂ ਇੱਲਾਂ ਵੀ ਖਾ ਰਹੀਆਂ ਨੇ।
ਜੰਬਕ ਬੋਲ ਸੁਣਾਵੇ,
ਔਰ ਗਿੱਦੜ ਕੂਕ ਮਾਰ ਮਾਰ ਕੇ ਸੁਣਾਉਂਦੇ ਨੇ, ਦੂਜੇ ਗਿੱਦੜਾਂ ਨੂੰ ਬੁਲਾਉਂਦੇ ਨੇ ਵੀ ਤੁਸੀਂ ਵੀ ਆ ਜਾਓ, ਬੜਾ ਮਾਸ ਖਾਣ ਨੂੰ ਮਿਲਿਆ ਹੈ।
ਐਂਚ ਤੇ ਲੋਥਨ ਆਮਿਖ ਕੱਟ ਹੈ,
ਗਿੱਦੜ ਤੇ ਕੁੱਤੇ ਮੁਰਦਿਆਂ ਦੀਆਂ ਲਾਸ਼ਾਂ ਨੂੰ ਖਿੱਚੀ ਫਿਰਦੇ ਨੇ, ਘਰੀਸੀ ਫਿਰਦੇ ਨੇ ਤੇ ਮਾਸ ਵੱਢ ਵੱਢ ਕੇ ਖਾਈ ਜਾਂਦੇ ਨੇ ਉਹਨਾਂ ਦਾ।
ਰੁਦਰ ਪਾਨ ਪਲਖਾਵੇ,
ਲਹੂ ਪੀਂਦੇ ਨੇ ਤੇ ਮਾਸ ਦੀਆਂ ਬੋਟੀਆਂ ਗਿੱਦੜ ਤੇ ਕੁੱਤੇ ਤੇ ਗਿੱਧਾਂ ਤੇ ਇੱਲਾਂ ਤੇ ਕਾਂ ਹੋਰ ਪੰਛੀ ਖਾਂਦੇ ਨੇ।
ਭੂਤ ਪਿਸ਼ਾਚ ਪ੍ਰੇਤ ਟਕਰਾਵਤ,
ਭੂਤ ਪ੍ਰੇਤ ਪਿਸ਼ਾਚ ਜਿਹੜੀਆਂ ਭੈੜੀਆਂ ਰੂਹਾਂ ਨੇ ਉਹ ਖੂਨ ਪੀ ਪੀ ਕੇ ਡਕਾਰ ਮਾਰਦੀਆਂ ਨੇ।
ਸ਼੍ਰੋਣਤ ਮਾਸ ਅਗਾਏ,
ਆ ਮਾਸ ਖਾ ਖਾ ਕੇ ਚੱਲ ਜੋਗਣਾ ਤੇ 52 ਵੀਰ ਤੇ ਭੂਤ ਪ੍ਰੇਤ ਬੇਅੰਤ ਜਿਹੜੇ ਗੁਪਤ ਬਦ ਰੂਹਾਂ ਹਨ, ਸਾਧ ਸੰਗਤ ਜੀ ਰੱਜ ਗਈਆਂ ਨੇ।
ਖੱਪਰ ਭਰੈ ਜੋਗਨੀ ਤ੍ਰਿਪਤੈ,
ਔਰ ਕਾਲੀ ਦੀਆਂ ਕਲ ਜੋਗਣਾ ਖੱਪਰ ਭਰ ਭਰ ਕੇ ਮੂੰਹ ਨੂੰ ਲਾਂਦੀਆਂ ਨੇ ਤੇ ਗੱਟ ਗੱਟ ਕਰਕੇ ਯੋਧਿਆਂ ਦਾ ਲਹੂ ਪੀਂਦੀਆਂ ਨੇ।
ਗੁਰਬਿਨ ਕੌਣ ਰਜਾਏ,
ਕਹਿੰਦੀਆਂ ਨੇ ਕਲਗੀਆਂ ਵਾਲੇ ਤੋਂ ਬਿਨਾਂ ਸਾਨੂੰ ਕੋਈ ਰਜਾ ਨਹੀਂ ਸਕਦਾ, ਇਹ ਗੁਰੂ ਗੋਬਿੰਦ ਸਿੰਘ ਜੀ ਨੇ ਇੰਨਾ ਲੰਗਰ ਲਾਇਆ ਸਾਡੇ ਵਾਸਤੇ, ਕਹਿੰਦੀਆਂ ਨੇ। ਹਾਂਜੀ,
ਜੋਹਾਂ ਦੇ ਦੁੰਦਬ ਬਜਹਿ ਕਨੇਰੇ,
ਚਾਰੇ ਪਾਸੇ ਉੱਤਰ ਦੱਖਣ ਪੂਰਬ ਪੱਛਮ ਸ੍ਰੀ ਚਮਕੌਰ ਸਾਹਿਬ ਦੇ ਲੱਖਾਂ ਨਗਾਰੇ ਵੱਜ ਰਹੇ ਨੇ, ਲੱਖ ਨਗਾਰੇ ਵੱਜਣ ਆਮੋ ਸਾਹਮਣੇ। ਹਾਂਜੀ,
ਪਟਹੈ ਢੋਲ ਸ਼ਹਿਨਾਈ,
ਕਹਿੰਦੇ ਪਟੇ ਵੱਜ ਰਹੇ ਨੇ ਸ਼ਹਿਨਾਈਆਂ ਤੇ ਤੁਰੀਆਂ ਵੱਜ ਰਹੀਆਂ ਨੇ, ਜੰਗੀ ਵਾਜੇ ਜਿਨ੍ਹਾਂ ਨੂੰ ਸੁਣ ਸੁਣ ਕੇ ਡੋਲੇ ਫਰਕਦੇ ਨੇ ਤੇ ਯੋਧਿਆਂ ਦਾ ਯੁੱਧ ਕਰਨ ਨੂੰ ਜੀ ਕਰਦਾ ਹੈ।
ਬਿਸਮਹਿ ਭੈ ਦੇਖ ਕਰ ਰਣ ਕੋ,
ਇਸ ਯੁੱਧ ਨੂੰ ਵੇਖ ਕੇ ਸਭ ਦੁਨੀਆਂ ਹੈਰਾਨ ਹੈ, ਧਰਤੀ ਹੈਰਾਨ ਹੈ, ਆਸਮਾਨ ਵੀ ਹੈਰਾਨ ਹੈ। ਹਾਂਜੀ,
ਤੁਰਕਨ ਦਲ ਸਮੁਦਾਏ,
ਤੁਰਕਾਂ ਦੇ ਦਲ ਵਿੱਚ ਬੜੀ ਭਾਰੀ ਹੈਰਾਨੀ ਹੈ ਕਿ ਕਿਆ ਬਾਤ, 40 ਬੰਦਿਆਂ ਨੇ ਗਜਬ ਗੁਜ਼ਾਰ ਦਿੱਤਾ, ਸਾਰਾ ਦਿਨ ਹੋ ਗਿਆ ਇਹ ਮਰਨ ਵਿੱਚ ਹੀ ਨਹੀਂ ਆਉਂਦੇ, ਤੇ ਆਹ ਲੂਹਾਂ ਜਿਹਾ ਗੁਰੂ ਦਾ ਪੁੱਤਰ ਹੈ, ਦਾੜੀ ਨਹੀਂ ਆਈ, ਮੁੱਛ ਨਹੀਂ ਆਈ, ਤੇ ਇਹ ਕਿੰਨੇ ਹੌਸਲੇ ਨਾਲ ਸਾਡੇ ਨਾਲ ਟਕਰਾਉਣ ਆ ਗਿਆ। ਹਾਂਜੀ,
ਕਿੰਨਰ ਗੰਧਰਵ ਸਿੱਧ ਅਪਸਰਾ,
ਉਸ ਵੇਲੇ ਸਾਧ ਸੰਗਤ ਜੀ ਕੁੱਲ ਕਾਇਨਾਤ ਉਸ ਯੁੱਧ ਨੂੰ ਦੇਖ ਰਹੀ ਸੀ, ਕਿੰਨਰ ਗੰਧਰਵ ਸਿੱਧ ਅਪਸਰਾ, ਇਸ ਦੁਨੀਆਂ ਤੋਂ ਪਰੇ ਦੀ ਦੁਨੀਆਂ ਵੀ ਹੈ। ਅੱਜ ਕੱਲ੍ਹ ਸਾਡੇ ਕਈ ਭਰਾ ਉਹ ਕਹਿਣਗੇ ਜੀ ਇਹ ਕਿੱਥੋਂ ਦੀਆਂ ਅਪਸ਼ਰਾਵਾਂ ਅਤੇ ਗੰਧਰਵਾਂ ਦੀਆਂ ਗੱਲਾਂ ਆ ਗਈਆਂ। ਸਾਧ ਸੰਗਤ ਜੀ ਜਿਹੜੀਆਂ ਗੁਰੂ ਗ੍ਰੰਥ ਸਾਹਿਬ 'ਚ ਆਈਆਂ ਉਹੀ ਇੱਥੇ ਆਈਆਂ, ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਈ ਹੈ, ਬਾਣੀ ਦੇ ਵਿੱਚ ਪੰਗਤੀ ਆਈ ਹੈ ਕਿ ਹਾ ਹਾ ਹੂ ਹੂ ਗੰਧਰਵ ਅਪਸ਼ਰਾ, ਅਨੰਦ ਮੰਗਲ ਧੁਨ ਗਾਵਣੀ ਨੀਕੀ, ਪ੍ਰਿਆ ਕੀ ਸੋਭ ਸੁਹਾਵਣੀ ਨੀਕੀ, ਕਿ ਉਹ ਪਰਮਾਤਮਾ ਦੇ ਘਰ ਇਹ ਸਾਰੀਆਂ ਚੀਜ਼ਾਂ ਹਨ, ਸਾਨੂੰ ਨਹੀਂ ਦਿਸਦੀਆਂ, ਅਸੀਂ ਕਹਿੰਦੇ ਜਿਹੜੀ ਚੀਜ਼ ਮੈਨੂੰ ਦਿਸਦੀ ਨਹੀਂ ਹੈ ਨਹੀਂ, ਇਹ ਜ਼ਰੂਰੀ ਨਹੀਂ ਹੁੰਦਾ ਜਿਹੜੀ ਚੀਜ਼ ਸਾਨੂੰ ਨਹੀਂ ਦਿਸਦੀ ਹੋਵੇ ਹੀ ਨਾ। ਹੁਣ ਰੱਬ ਸਾਨੂੰ ਨਹੀਂ ਦਿਸਦਾ, ਰੱਬ ਸਾਨੂੰ ਨਹੀਂ ਦਿਸਦਾ ਤਾਂ ਇਹਦਾ ਮਤਲਬ ਇਹ ਥੋੜ੍ਹਾ ਵੀ ਹੈ ਨਹੀਂ, ਉਹ ਤਾਂ ਹੈ, ਸਾਨੂੰ ਨਹੀਂ ਦਿਸਦਾ, ਸਾਡੀਆਂ ਅੱਖਾਂ ਕੋਈ ਨਹੀਂ। ਤੋ ਗੁਪਤ ਮੰਡਲ ਵਿੱਚ ਜਿਹੜੀਆਂ ਸ਼ਕਤੀਆਂ, ਕਿੰਨਰ ਗੰਧਰਵ ਸਿੱਧ ਅਪਸਰਾ, ਹੇਰ ਹੇਰ ਹੈਰਾਨੇ, ਇਸ ਜੰਗ ਨੂੰ ਵੇਖ ਕੇ ਹੈਰਾਨ ਹੋ ਰਹੇ ਨੇ, ਕਿਹੋ ਜਿਹਾ ਬਲੀ ਪੁੱਤਰ ਹੈ ਕਲਗੀਆਂ ਵਾਲੇ ਦਾ। ਹਾਂਜੀ,
ਕਹਾਂ ਛੁਦਤ ਨਰ ਚਤਵਾਰ ਸਹਿ ਕਹਿ,
ਕਹਿੰਦੇ ਕਿੱਥੇ 40 ਭੁੱਖੇ ਬੰਦੇ ਜਿਨ੍ਹਾਂ ਨੇ ਕਈ ਮਹੀਨੇ ਹੋ ਗਏ ਭੋਜਨ ਨਹੀਂ ਛਕਿਆ, ਜਿਨ੍ਹਾਂ ਦੇ ਕੋਲ ਖਾਣ ਨੂੰ ਰੋਟੀ ਨਹੀਂ ਸੀ, ਤਨ ਸੁੱਕੇ ਪਏ ਸਨ,
दस लख बलवाने
कह दस लख बलवाने किथे दस लख वैरी ते किथे चाली सिंह ओ भी भुखे भाणे हां जी
कितो जंग मुंडियो रिप मारन
किड्डा वड्डा इना जोधिया ने युद्ध कीता धन गुरु गोबिंद सिंह साहब किन्ना इना नू बल दिता है वैरियां दे मार मार सत्थर ला दिते इन्हां ने हांजी
मृतक करे हजारों
हजारा मार सुटे गगड़ी चमकौर दे आले दुआले लाशां दे ढेर लगे पए आ मानो किन्नियां ही गड़ियां उसर गईयां ने लाशां दियां हांजी
किते क समो बीतियो इन लड़ते
फिर कहंदे इन्ना समा हो गया सवेर दा जंग शुरू होया नेरा पैण लगा सारा दिन लड़ाई हो रही है हांजी
ढेर लगे दिशचारों
चारे पासे दुश्मन दे दलां दे ढेरां दे ढेर लाशां दे लग गए ने
जुझार सिंह बड़ जोरावर
बाबा जुझार सिंह जी बड़े बली जोधे ने हांजी
कर कर जोर दिखायो
उन्होंने अपना जोर दिखाया तेगां दे नाल वैरियां दे आऊ लाए ने
मार हजारों रिप गुण को पुन
वैरियां दे हजारां दे तेग सिर लाए ने बाहां लत्तां वड्डियां ने कईयां दियां छातियां च तीर मारे ने किते बरछे किसे तेग दी नोक खुबोई है हांजी
जंग बीच लुपतायो
और साध संगत जी जदों अखीरला सवास आया बेअंत गोलियां तीरां दे नाल सारा शरीर छाननी हो गया जिवें वड्डे वीर बाबा अजीत सिंह जी अलोप हो गए सन बाबा जुझार सिंह भी पैरी दियां अखां तो ओले हो गए ने भाव उस सचखंड अकाल पुरख दे चरणा सतगुरु गुरु कलगीधर दे चरणा विच जा बिराजे ने हांजी सत श्री अकाल
देख रहे दुश्मन दस दिश को
सात संगत जी दुश्मन हाल आले दुआले देखदा ही रह गया उह साहिब ज्यादा बिजली दी तरह लिशकदा लिशकदा किथे अलोप हो गया है
भयो अदृष्ट तदाई
सब दियां अखां तो ओझल हो गया अदृष्ट हो गया है युद्ध करदा करदा
जुगनंदन जब जूझे रण में है
इस तरह मेरे पातशाह साहबे कमाल श्री गुरु गोबिंद सिंह साहब दे दो साहबजादे ते बहुत सारे सूरबीर सिंह जंग च शहीदियां पा गए
सिंगन अर्ज लगाई
ता सतगुरु जी दे चरणा विच समूह खालसे ने बेनती कीती
महाराज अब देखत क्या हो
ए महाराज हुण की देख रहे हो हुण की रह गया पिछे हुण सब कुछ महाराज सब कुछ ते कुर्बान हो गया होर की है हुण ना देखो समा हां जी
निकसहो तजहो अखाड़ा
हुण महाराज जंग दा अखाड़ा छड्डो ते इस गढ़ी चो निकल जाओ
दगा दुष्ट ने कीन से पकड़न
इस वैरी ने दगा कीता तुहानू फड़न वास्ते आप जी नू गिरफ्तार करना चाहुंदे ने दिल्ली ले जाना चाहुंदे ने औरंगे दे सामने पेश करना चाहुंदे ने असी नहीं चाहुंदे के सच्चे पातशाह तुसी दुश्मन दे सामने पेश होवो
कैरन करन संघारा
ए महाराज जा आप जी नू मारना चाहुंदे ने जां गिरफ्तार करना चाहुंदे ने इन्हां दे दो ही मोटिव ने दो ही निशाने ने पहला निशाना गुरु गोबिंद सिंह जूंदा फड़िया जावे दूजा निशाना मार के खत्म कर दिता जावे हां जी
हमो सार खे सिख लच होवहिं
ए महाराज जी साडे वर्गे ते लखां सिंह सज जाणगे
कुशली तुम्हें शरीरा
जे तुहाडा शरीर कुशल रहा तुसी नौ बर नौ रहे ते महाराज पंथ खालसा फिर हरा भरा हो जाएगा हां जी
घने जंग घालियो कमसाना
बड़े बड़े युद्ध महाराज तुसी कर ले ने कमसान दे जंग कर ले ने तुसी किसे जंग च हारे नहीं ते अज दा जंग भी जित जाओ किरपा करके गड़ी चो निकल जाओ फिर एदां दे सिंह पैदा होणगे लखां सिंह जेड़े दुश्मन दे दंद खटे करनगे हांजी
लख हो हत कर वीरा
लखां वैरियां नू मार के तुसी सच्चे पातशाह हर मैदान फतेह पाई है
जिते वहर निकसे लर बेहत
महाराज जिन्ने वैरी दे नाल लड़न लई अज सिंह गढ़ी चो बाहर गए सन
अंत समय सब होए
ओ अज शहीदियां पा गए ने इथों तक भी बाबा जी भी जीत सिंह जी ते जुझार सिंह जी भी शहीद हो गए ने
लख हो दर देखो अब उमड़े
ए सच्चे पातशाह वेखो लखां वैरी फिर उतां नू चढ़ रहे गढ़ी वल आ रहे ने हुण ते साडे कोल महाराज उन्हां नू रोकण जोगी फौज भी नहीं रही ਉਹ ਗੜੀ ਵੱਲ ਵੜਨ ਦੀ ਗੜੀ ਨੂੰ ਤੋੜਨ ਦੀ ਕੋਸ਼ਿਸ਼ ਕਰਨਗੇ ਰਾਤ ਪੈਣ ਤੋਂ ਪਹਿਲਾਂ ਪਹਿਲਾਂ। ਹਾਂਜੀ,
ਚਾਹੇ ਦੁਰਗ ਪਰ ਢੋਏ,
ਉਹ ਅੰਦਰ ਵੜਨਾ ਚਾਹੁੰਦੇ ਨੇ ਗੜੀ ਦੇ।
ਸੁਣ ਸਤਿਗੁਰ ਬਿਖਸੇ ਸ੍ਰੀ ਮੁਖ ਤੇ,
ਇਹ ਸੁਣ ਕੇ ਕਲਗੀ ਧਰ ਪਾਤਸ਼ਾਹ ਹੱਸ ਪਏ।
ਦਿਖੋ ਤਜੈ ਹਮ ਬਾਨਾ,
ਕਹਿੰਦੇ ਸਿੰਘੋ ਇਹਨਾਂ ਦੀ ਕੀ ਮਜਾਲ ਹੈ, ਗੜੀ ਦੇ ਨੇੜੇ ਆ ਜਾਣ, ਇਹਨਾਂ ਨੇ ਅਜੇ ਸਾਡੇ ਤੀਰਾਂ ਦੀ ਮਾਰ ਵੇਖੀ ਨਹੀਂ। ਹੁਣੇ ਤੁਹਾਨੂੰ ਦੱਸਦੇ ਇੱਕ ਤੀਰ ਅਸੀਂ ਛੱਡਾਂਗੇ।
ਧਰਿਓ ਤਨੁਖ ਪਰ ਕੂਦਤ ਤਿਆਗਿਓ,
ਇਹ ਕਹਿ ਕੇ ਮਹਾਰਾਜ ਨੇ ਨਾ ਇੱਕ ਤੀਰ ਕੱਢਿਆ। ਇਹ ਸਾਧ ਸੰਗਤ ਜੀ ਵਿੱਦਿਆ ਹੁੰਦੀ ਹੈ, ਇਹਨੂੰ ਕੋਈ ਕਰਾਮਾਤ ਸਮਝ ਲਏ, ਕੋਈ ਵਿੱਦਿਆ ਸਮਝ ਲਏ, ਅਤੇ ਮੇਰੇ ਵਰਗੇ ਨੂੰ ਤਾਂ ਤੀਰ ਫੜ ਕੇ ਨਹੀਂ ਵੇਖਿਆ, ਅਤੇ ਉਹਨੇ ਤਾਂ ਇੰਨਾ ਵੀ ਬੜਾ ਔਖਾ ਸਮਝਣਾ ਵੀ ਇੱਕ ਤੀਰ ਨਾਲ 10 ਬੰਦੇ ਕਿਵੇਂ ਮਾਰੇ ਜਾਂਦੇ। ਅਸੀਂ ਹੁਣ ਕੀਤਾ ਹੀ ਨਹੀਂ ਜਿਹੜਾ ਕੰਮ ਹੈ ਨਾ, ਸਾਨੂੰ ਤਾਂ ਉਹ ਵੀ ਉੱਦਾਂ ਲੱਗਦਾ। ਪਰ ਗੁਰੂ ਕੋਲ ਵਿੱਦਿਆ ਕਿੰਨੇ ਕਿਸਮ ਦੀ ਸੀ ਤੀਰਾਂ ਦੀ, ਉਹਦਾ ਕੋਈ ਅੰਤ ਨਹੀਂ ਹੈ। ਪਾਤਸ਼ਾਹ ਨੇ ਇੱਕ ਤੀਰ ਕੱਢਿਆ, ਧਨਸ ਤੇ ਚਾੜਿਆ, ਅਤੇ ਚਿੱਲੇ ਚਾੜ ਕੇ ਛੱਡਿਆ ਕੰਨਾਂ ਦਾ ਖਿੱਚ ਕੇ।
ਗਮਨਿਓ ਗਾਜ ਸਮਾਨਾ,
ਉਹ ਜਦੋਂ ਤੀਰ ਚੱਲਿਆ ਉਸ ਉਹਦੀ ਆਵਾਜ਼ ਇੱਦਾਂ ਦੀ ਸੀ ਜਿਵੇਂ ਆਕਾਸ਼ ਵਿੱਚ ਬਿਜਲੀ ਬਹੁਤ ਜ਼ਿਆਦਾ ਜ਼ੋਰ ਨਾਲ ਕੜਕਦੀ ਹੈ। ਕਈ ਵਾਰੀ ਨਾ ਬਸ ਇੱਦਾਂ ਲੱਗਦਾ ਵੀ ਅਸਮਾਨ ਹੀ ਪਾੜ ਦਿੱਤਾ ਹੋ, ਬਿਜਲੀ ਇੰਨੀ ਜ਼ਿਆਦਾ ਕੜਕਦੀ ਹੈ। ਕਈ ਵਾਰੀ ਤੁਸੀਂ ਦੇਖਿਆ ਹੋਣਾ ਬਈ ਉਹਦੇ ਨਾਲ ਇੰਝ ਲੱਗਦਾ ਵੀ ਪਤਾ ਨਹੀਂ ਅਸਮਾਨ ਪਾਟ ਗਿਆ ਕਿ ਕੀ ਹੋ ਗਿਆ, ਅਤੇ ਹੁਣ ਪਤਾ ਨਹੀਂ 2 ਮਿੰਟ 'ਚ ਮਰ ਜਾਂਗੇ ਖਤਮ, ਇੱਦਾਂ ਇੰਨਾ ਡਰ ਹੋ ਜਾਂਦਾ। ਕਿ ਉਹ ਜਦੋਂ ਮਹਾਰਾਜ ਨੇ ਤੀਰ ਛੱਡਿਆ, ਬਿਜਲੀ ਤਰ੍ਹਾਂ ਕੜਕਿਆ, ਅਸਮਾਨ ਤੇ ਧਰਤੀ ਕੰਬ ਗਈ। ਹਾਂਜੀ,
ਅਗਰ ਵਧੇ ਆਵਤ ਜੇ ਗੜਕੋ,
ਜਿਹੜੇ ਲੱਖਾਂ ਵੈਰੀ ਗੜੀ ਵੱਲ ਵਧੇ ਆ ਰਹੇ ਸੀ ਵੀ ਹੁਣ ਗੜੀ 'ਚ ਕੋਈ ਰਹਿ ਨਹੀਂ ਗਿਆ, ਤੇ ਗੁਰੂ ਗੋਬਿੰਦ ਸਿੰਘ ਨੂੰ ਫੜ ਲਈਏ ਜਾ ਕੇ। ਹਾਂਜੀ,
ਗਿਰੇ ਨਰਨ ਉਥ ਲੈ ਕੇ,
ਉਹ ਸਾਰੇ ਸਾਧ ਸੰਗ ਉਥਲ ਉਥਲ ਕੇ ਇੱਦਾਂ ਉਹ ਟੱਪ 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 ਕੇ ਨਾ ਡਿੱਗੇ ਹਨ ਪਿਛਾਂ ਨੂੰ। ਹਾਂਜੀ,
10,000 ਕੋ ਪ੍ਰਾਨ ਅੰਤ ਭਾ,
ਇੱਕੋ ਤੀਰ ਨਾਲ 10,000 ਵੈਰੀ ਲਿਟ ਗਿਆ, ਸੁਸਰੀ ਤਰ੍ਹਾਂ ਸੌ ਗਿਆ। ਇਹ ਕੀ ਸੀਗਾ ਇਹ ਆਪਾਂ ਨਹੀਂ ਦੱਸ ਸਕਦੇ, ਇਹ ਗੁਰੂ ਦੀ ਵਿੱਦਿਆ, ਗੁਰੂ ਦੀ ਸ਼ਕਤੀ, ਗੁਰੂ ਦੀ ਕਲਾ, ਗੁਰੂ ਦੇ ਕੋਲ ਸਭ ਕੁਛ ਹੈ। ਗੁਰ ਸਮਰੱਥ ਅਪਾਰ, ਗੁਰ ਵਡਭਾਗੀ ਦਰਸ਼ਨ ਹੋਏ, ਗੁਰ ਜੋ ਚਾਹੇ ਸੋ ਕਰ ਸਕਦਾ, ਕਿਉਂਕਿ ਗੁਰ ਪਰਮੇਸ਼ਰ ਇੱਕੋ ਜਾਣ, ਗੁਰੂ ਤੇ ਪਰਮੇਸ਼ਰ ਦੋ ਨਹੀਂ ਹਨ, ਗੁਰਬਾਣੀ ਦਾ ਫੈਸਲਾ ਹੈ, ਪਾਰ ਬ੍ਰਹਮ ਗੁਰ ਨਾਹੀ ਭੇਦ। ਇੱਕੋ ਤੀਰ ਦੇ ਨਾਲ ਇਹੋ ਜਿਹੀ ਕਲਾ ਵਰਤਾਈ, 10,000 ਵੈਰੀ ਦੀਆਂ ਲਾਸ਼ਾਂ ਵਿਛ ਗਈਆਂ।
ਰਹੇ ਮਨੋ ਸੁਪਤੈ ਕੈ,
ਮਾਨੋ ਸੁੱਤੇ ਪਏ ਨੇ, ਭੰਗਾਂ ਪੀ ਕੇ ਇੱਦਾਂ ਡਿੱਗੇ ਨੇ ਸਾਰੇ।
ਬਿਸਮ ਭਏ ਠਟਕੇ ਦਲ ਅਰਕੇ,
ਵੈਰੀ ਦੇ ਦਲ ਠਠਕ ਗਏ ਪਿੱਛੇ ਜਿਹੜੇ ਸਨ, ਉਹ ਕਹਿੰਦੇ ਅਗਲਿਆਂ ਦਾ ਤਾਂ ਸਫਾਇਆ ਹੋ ਗਿਆ, ਹੋਰ ਅੱਗੇ ਜਾਵਾਂਗੇ ਤੇ ਉਹ ਵੀ ਅਸੀਂ ਵੀ ਮਾਰੇ ਜਾਵਾਂਗੇ।
ਅਗਰ ਨਾ ਕੋ ਪਟ ਹੋਵਾ,
ਅੱਗੇ ਕੋਈ ਜਾਂਦਾ ਨਹੀਂ ਡਰਦਾ ਮਾਰਾ ਹੁਣ।
ਮਹਾ ਗਜ਼ਬ ਕੋ ਲੱਗਿਓ ਤਮਾਚਾ,
ਇਹ ਬੜੀ ਵੱਡੀ ਚਪੇੜ ਵੱਜੀ, ਇਹ ਬੜਾ ਵੱਡਾ ਤਮਾਚਾ ਵੱਡਾ ਵੱਜਾ ਤੁਰਕਾਂ ਨੂੰ, ਇੱਕੋ ਤੀਰ ਦੇ ਨਾਲ ਇੰਨੀ ਫੌਜ ਸਵਾ ਦਿੱਤੀ ਹੈ।
ਅਦਭੁਤ ਅਤਿਸ਼ੈ ਜੋਵਾ,
ਇਹ ਬੜਾ ਅਸਚਰਜ ਕੌਤਕ ਸੀ, ਇਹ ਕਿਸੇ ਦੀ ਸਮਝ ਨਹੀਂ ਆਇਆ, ਨਾ ਸੂਬਿਆਂ ਦੇ ਨਾ ਬਾਈ ਧਾਰ ਦੇ ਰਾਜਿਆਂ ਦੀ।
ਦੂਰ ਦੂਰ ਕਰ ਫਰਕ ਥਿਰੇ ਸਭ,
ਹੁਣ ਹਨੇਰਾ ਪੈ ਗਿਆ, ਰਹਿ ਰਾਸ ਦਾ ਟਾਈਮ ਹੋ ਗਿਆ, ਤੇ ਉਹਨਾਂ ਦਿਨਾਂ ਵਿੱਚ ਜੰਗ ਰਾਤ ਨੂੰ ਜਿਹੜਾ ਹੁੰਦਾ ਸੀ ਉਹ ਬੰਦ ਹੋ ਜਾਂਦਾ ਸੀ। ਘੇਰਾ ਪਾ ਕੇ ਦੂਰੋਂ ਦੂਰ ਬੈਠ ਗਏ ਨੇ ਵੀ ਜੇ ਹੁਣ ਨੇੜੇ ਜਾਵਾਂਗੇ ਤੇ ਸਾਡਾ ਨੁਕਸਾਨ ਹੋਵੇਗਾ। ਹਾਂਜੀ,
ਕਹਿ ਨਿਕਟ ਨਹਿ ਜਾਵੋ,
ਇੱਕ ਦੂਜੀ ਨੂੰ ਕਹਿ ਦਿੱਤਾ ਵੀ ਹੁਣ ਗੜੀ ਦੇ ਨੇੜੇ ਨਾ ਜਾਇਆ ਜੇ ਖਤਰਾ ਹੈ।
ਨਿਕਟ ਟੁਕੇ ਤਤਕਾਲ ਪ੍ਰਾਨ ਹਤ,
ਜੇ ਕੋਈ ਸਾਡੇ ਚੋਂ ਨੇੜੇ ਜਾਏਗਾ ਤੇ ਗੁਰੂ ਕੋਈ ਇਹੋ ਜਿਹਾ ਤੀਰ ਚਲਾਏਗਾ ਕਿ ਸਾਡੀ ਜਾਨ ਜਾਂਦੀ ਰਹੇਗੀ।
ਨਾਹਕ ਜਾਨ ਗਵਾਵੋ,
ਬਿਨਾਂ ਮਤਲਬ ਦੇ ਜਾਨ ਨਾ ਗਵਾਓ ਤੇ ਘੇਰਾ ਪਾ ਕੇ ਬਹਿ ਜਾਓ, ਜਿਵੇਂ ਅਨੰਦਪੁਰ ਨੂੰ ਘੇਰਾ ਪਾ ਕੇ ਬੈਠੇ ਸੀ।
ਆਪੇ ਨਿਕਸ ਪਰੈ ਹੋਏ ਹਤ ਅਬ,
ਗੁਰੂ ਗੋਬਿੰਦ ਸਿੰਘ ਦੇ ਕੋਲ ਹੁਣ ਵੱਧ ਤੋਂ ਵੱਧ 5-7 ਬੰਦੇ ਬਚੇ ਹੋਣੇ ਨੇ, ਬਾਕੀ ਸਭ ਮਰ ਗਏ ਨੇ। ਜੇ 5-7 ਨਾਲ ਲੜੇਗਾ ਕੱਲ ਨੂੰ ਤਾਂ ਫਿਰ ਦੇਖ ਲਾਂਗੇ, ਤੇ ਕੱਲ ਨੂੰ ਗੁਰੂ ਆਪੇ ਬਾਹਰ ਨਿਕਲੇਗਾ। ਹਾਂਜੀ,
ਦੇਰ ਨਾ ਜਾਣੋ ਕੋਈ,
ਹੁਣ ਕੋਈ ਬਹੁਤਾ ਟਾਈਮ ਨਹੀਂ ਲੱਗਣਾ, ਕੋਈ ਬਹੁਤੀ ਦੇਰ ਨਹੀਂ ਲੱਗਣੀ, ਹੁਣ ਗੁਰੂ ਕਾਬੂ ਆਇਆ ਖੜਾ ਹੈ।
ਬੀਤ ਗਯੋ ਲੜਤੇ ਦਿਨ ਸਾਰੋ,
ਸਾਰਾ ਦਿਨ ਲੜਦਿਆਂ ਬੀਤ ਗਿਆ ਹੈ, ਹੁਣ ਗੁਰੂ ਕੋਲ ਫੌਜ ਨਹੀਂ ਰਹੀ।
ਆਨ ਜਾਮ ਨੀ ਹੋਈ,
ਹੁਣ ਰਾਤ ਪੈ ਗਈ ਹੈ, ਤੇ ਆਪਣੇ ਆਪਣੇ ਤੰਬੂਆਂ ਵਿੱਚ ਕੁਝ ਆਰਾਮ ਕਰ ਲੋ, ਤੇ ਕੁਝ ਫੌਜ ਤਲਾਵੇ ਤੇ ਪਹਿਰੇ ਤੇ ਲਾ ਦਿਓ।
ਤਿਮਰ ਬਿਖੈ ਤੇ ਹਦੂਰ ਤਲਾਵਾ,
ਦੂਰ ਦੂਰ ਤੋਂ ਤਲਾਵਾ ਦਿਓ। ਤਲਾਵਾ ਹੁੰਦਾ ਵੀ ਰਾਤ ਨੂੰ ਆਵਾਜ਼ਾਂ ਦਿੰਦੇ ਰਹੋ ਵੀ ਜਾਗਦੇ ਰਹੋ, ਵੀ ਜਾਗਦੇ ਰਹੋ, ਪਹਿਰਾ ਦਿਓ ਸਖਤ, ਕੋਈ ਵੀ ਬੰਦਾ ਗੜੀ ਵੱਲੋਂ ਬਾਹਰ ਆਉਂਦਾ ਹੋਵੇ ਜਾਂ ਉੱਧਰ ਜਾਂਦਾ ਹੋਵੇ ਉਹਦੀ ਪੁੱਛ ਗਿੱਛ ਕਰੋ। ਹਾਂਜੀ,
ਘੇਰ ਰੱਖੋ ਚਹੁਕਾਈ,
ਚਾਰੇ ਪਾਸਿਓਂ ਗੜੀ ਨੂੰ ਘੇਰ ਕੇ ਰੱਖੋ, ਪਿੰਡ ਨੂੰ ਘੇਰਾ ਪਾ ਕੇ ਰੱਖੋ ਚਾਰੇ ਪਾਸਿਓਂ।
ਇਮ ਮਤ ਕਰਕੇ ਹਟ ਕਰ ਰਹੇ ਤਬ,
ਇਸ ਤਰ੍ਹਾਂ ਦੀ ਸਲਾਹ ਕਰਕੇ ਸੂਬੇਦਾਰ ਅਤੇ ਰਾਜਿਆਂ ਦੀ ਫੌਜ ਹਟ ਗਈ ਪਿੱਛੇ।
ਥਾਂ ਅਧਿਕ ਤਕੜਾਈ,
ਥਾਂ ਥਾਂ ਤੇ ਤਕੜਾਈ ਕਰਤੀ, ਥਾਂ ਥਾਂ ਤੇ ਬੰਦੇ ਖੜੇ ਕਰਤੇ। ਬੰਦੇ ਨਾਲ ਬੰਦਾ ਹੈ ਵੀ ਕੋਈ, ਜਿਵੇਂ ਕੋਈ ਇੱਕ ਇੰਨੀ ਵੀ ਥਾਂ ਨਹੀਂ ਛੱਡੀ ਵੀ ਬਾਹਰ ਨਿਕਲ ਜਾਵੇ ਕੋਈ ਬੰਦਾ। ਹਾਂਜੀ,
ਭੈ ਤਰ ਨਿਕਟ ਨ ਹੋਵਨ ਪਾਵੈ,
ਪਰ ਡਰਦੇ ਮਾਰੇ ਤੀਰਾਂ ਦੀ ਮਾਰ ਤੋਂ ਗੜੀ ਦੇ ਨੇੜੇ ਨਹੀਂ ਜਾਣਾ ਚਾਹੁੰਦੇ, ਉਧਰ ਜਾਣ ਦੀ ਜੁਰਤ ਨਹੀਂ ਕਰਦੇ।
ਦੂਰ ਦੂਰ ਕਰ ਘੇਰਾ,
ਸਾਧ ਸੰਗਤ ਜੀ ਦੂਰ ਦੂਰ ਘੇਰਾ ਪਾ ਕੇ ਖੜ ਗਏ ਹਨ।
ਬਿਸਮਾਵਤ ਬਾਤਨ ਕੋ ਕਰਕੇ,
ਔਰ ਬੜੇ ਹੈਰਾਨ ਹੁੰਦੇ ਹਨ।
ਹਿਮ ਗੁਰ ਹਿੰਦ ਬਡੇਰਾ,
ਇਸ ਤਰ੍ਹਾਂ ਹਿੰਦੂ ਦੇ ਸਤਿਗੁਰੂ ਦਸਮ ਪਾਤਸ਼ਾਹ ਮਹਾਰਾਜ ਹਿੰਦ ਦੇ ਪੀਰ ਦੇ ਬਾਰੇ ਗੱਲਾਂ ਕਰਦੇ ਨੇ, ਕਹਿੰਦੇ ਹਿੰਦ ਦਾ ਪੀਰ ਇਹ ਬੜਾ ਬਲੀ ਹੈ। ਉਹ ਮੁਸਲਮਾਨ ਗੁਰੂ ਸਾਹਿਬ ਨੂੰ ਹਿੰਦੂਆਂ ਦਾ ਪੀਰ ਕਹਿੰਦੇ ਸਨ, ਤੋ ਅੱਜ ਕੱਲ੍ਹ ਤਾਂ ਅਸੀਂ ਇਹਨਾਂ ਗੱਲਾਂ ਨੂੰ ਹੋਰ ਤਰ੍ਹਾਂ ਸਮਝ ਲੈਂਦੇ ਹਾਂ। ਉਦੋਂ ਇਹ ਸੀ ਵੀ ਮੁਸਲਮਾਨ ਗੁਰੂ ਕਲਗੀਧਰ ਪਾਤਸ਼ਾਹ ਨੂੰ ਹਿੰਦੂਆਂ ਦਾ ਪੀਰ ਕਹਿੰਦੇ ਸਨ, ਕਿਉਂਕਿ ਉਹ ਸਮਝਦੇ ਸਨ ਵੀ ਇਹ ਹਿੰਦੂਆਂ ਵਾਸਤੇ ਲੜ ਰਹੇ, ਹਾਲਾਂਕਿ ਮਹਾਰਾਜ ਤਾਂ ਲੜ ਰਹੇ ਸੀ ਇਨਸਾਨੀਅਤ ਵਾਸਤੇ। ਅਤੇ ਹਿੰਦੂ ਜਿਹੜੇ ਸਨ ਉਹ ਮਹਾਰਾਜ ਦੀ ਸ਼ਰਨ ਆਏ ਸਨ, ਬ੍ਰਾਹਮਣ ਜਿਹੜੇ ਕਸ਼ਮੀਰ ਦੇ, ਸਾਡਾ ਧਰਮ ਬਚਾਓ। ਅੱਜ ਸਾਧ ਸੰਗਤ ਜੀ ਹਿੰਦੂ ਵੀ ਭੁੱਲ ਗਏ ਅਤੇ ਅੱਜ ਅਸੀਂ ਗੁਰੂ ਦੇ ਸਿੱਖ ਵੀ ਗੁਰੂ ਦੇ ਪੁਕਾਰਨ ਨੂੰ ਭੁੱਲ ਗਏ, ਪਰ ਸਤਿਗੁਰੂ ਜੀ ਨੇ ਜੋ ਪੁਕਾਰ ਕੀਤੇ ਨੇ ਉਹਦੇ ਬਦਲੇ 'ਚ ਗੁਰੂ ਸਾਹਿਬ ਇਹ ਨਹੀਂ ਮੰਗਦੇ ਵੀ ਤੁਸੀਂ ਮੇਰਾ ਕੋਈ ਅਹਿਸਾਨ ਮੰਨੋ, ਉਹ ਕਹਿੰਦੇ ਤੁਸੀਂ ਆਪਣੇ ਧਰਮ 'ਚ ਹੀ ਪੱਕੇ ਹੋ ਜਾਓ, ਇੰਨੀ ਬੜੀ ਗੱਲ ਹੈ। ਪਰ ਅੱਜ ਨਾ ਹਿੰਦੂ ਆਪਣੇ ਧਰਮ 'ਚ ਪੱਕਾ, ਹਿੰਦੂਆਂ ਨੇ ਬੋਧੀਆਂ ਮਨਾ ਤੀਆਂ, ਸਿੱਖਾਂ ਨੇ ਕੇਸ ਮਨਾ ਤੇ। ਜਿਹੜੇ ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਜਿਹਦੇ ਵਾਸਤੇ ਮਹਾਰਾਜ ਨੇ ਸੀਸ ਦਿੱਤਾ, ਉਹ ਹਿੰਦੂ ਵੀ ਛੱਡ ਬੈਠੇ ਆ, ਅਤੇ ਸਿੱਖਾਂ ਨੇ ਵੀ ਕੇਸ ਗੁਰੂ ਦੇ ਮੋਹਰ ਛੱਡ ਦਿੱਤੀ ਹੈ, ਅਤੇ ਮੁਸਲਮਾਨਾਂ ਦਾ ਵੀ ਅੱਜ ਦੇਖ ਲਓ ਹਾਲ, ਧਰਮ ਇਮਾਨ ਤੋਂ ਸਾਰੀ ਇਨਸਾਨੀਅਤ ਹੀ ਗੁਆਚੀ ਹੋਈ ਹੈ। ਉਸ ਵੇਲੇ ਸਤਿਗੁਰੂ ਕਲਗੀਧਰ ਪਾਤਸ਼ਾਹ ਬਾਰੇ ਮੁਸਲਮਾਨ ਫੌਜਾਂ ਗੱਲਾਂ ਕਰ ਰਹੀਆਂ ਨੇ ਕਿ ਹਿੰਦੂਆਂ ਦਾ ਪੀਰ ਬੜਾ ਡਾਢਾ ਹੈ,
ਲੱਖਾਂ ਲਸ਼ਕਰ ਲੜ ਅਟਕਾਏ,
ਕਹਿੰਦੇ ਲੱਖਾਂ ਵੈਰੀ ਇਹਨੇ ਰੋਕ ਲਏ ਨੇ,
ਸੁਨੇ ਸੰਗ ਨਰ ਚਾਲੀ,
40 ਬੰਦਿਆਂ ਨਾਲ ਸਾਡਾ ਮੁਕਾਬਲਾ ਕੀਤਾ ਗੁਰੂ ਨੇ,
ਕਈ ਹਜ਼ਾਰ ਲੱਖ ਲੋ ਲਖੀਅਤ,
ਕਈ ਹਜ਼ਾਰ ਲੱਖਾਂ ਵੈਰੀ ਅਸੀਂ ਆਏ ਹਾਂ ਤੇ ਸਾਨੂੰ ਨੇੜੇ ਨਹੀਂ ਲੱਗਣ ਦਿੱਤਾ,
ਘਾਇਲ ਮਰੇ ਵਿਸਾਲੇ,
ਸਾਡੇ ਹਜ਼ਾਰਾਂ ਬੰਦੇ ਜ਼ਖਮੀ ਕਰਦੇ, ਹਜ਼ਾਰਾਂ ਮਾਰ ਦਿੱਤੇ ਨੇ ਗੁਰੂ ਨੇ,
ਇਤਿਆਦਿਕ ਬਹੁ ਭਨੈ ਵਾਰਤਾ।
ਇਸ ਤਰ੍ਹਾਂ ਮੁਸਲਮਾਨ ਸਿਪਾਹੀ ਆਪਸ 'ਚ ਗੱਲਾਂ ਕਰਦੇ ਨੇ, ਵੱਡੇ ਵੱਡੇ ਅਫਸਰ ਵੀ ਗੱਲਾਂ ਕਰਦੇ ਨੇ, ਅਤੇ ਨੀਂਦ ਉਹਨਾਂ ਨੂੰ ਆਉਂਦੀ ਨਹੀਂ, ਕਿਉਂ? ਕਿਉਂਕਿ ਉਹਨਾਂ ਨੂੰ ਖਤਰਾ ਹੈ ਵੀ ਕਿਤੇ ਗੁਰੂ ਸਾਡੇ ਘੇਰੇ 'ਚੋਂ ਨਿਕਲ ਨਾ ਜਾਵੇ।
ਬੈਠ ਰਹੇ ਕੋ ਠਾਂਡੇ,
ਸਾਧ ਸੰਗਤ ਜੀ ਕੋਈ ਬੈਠੇ ਹੋਏ ਨੇ ਅਤੇ ਕੋਈ ਖੜੇ ਨੇ ਪਹਿਰੇ ਤੇ,
ਗਹਿ ਆਯੁਧ ਸਵਧਾਨ ਹੋਏ ਕਰ,
ਸ਼ਸਤਰ ਫੜ ਕੇ ਸਾਵਧਾਨ ਹੋ ਕੇ ਖੜੇ ਨੇ,
ਫਿਰ ਚਹੋਂ ਦਿਸ਼ ਗਾਢੇ,
ਸਾਧ ਸੰਗਤ ਜੀ ਚਾਰੇ ਪਾਸੇ ਗੁਰੂ ਸਾਹਿਬ ਦੇ ਨਗਰੀ ਸ੍ਰੀ ਚਮਕੌਰ ਸਾਹਿਬ ਨੂੰ ਘੇਰਾ ਪਾ ਕੇ ਦੇਖ ਰਹੇ ਨੇ ਵੀ ਗੁਰੂ ਨਿਕਲ ਨਾ ਜਾਵੇ।
ਅਰਧ ਨਿਸ਼ਾ ਕੋ ਗਮਨਤ ਆਏ,
ਅੱਧੀ ਰਾਤ ਦੇ ਚੱਲੇ ਆਏ ਨੇ,
ਸਕਲ ਦਿਵਸ ਲੜਹਾਰੇ,
ਸਾਰਾ ਦਿਨ ਲੜਦੇ ਰਹੇ ਨੇ,
ਕੁਛ ਨਾ ਚੱਲਿਓ ਬਸ ਸ਼ਰਮਤ ਭਏ ਸਭ,
ਕਹਿੰਦੇ ਆ ਵੀ ਕੁਛ ਨੀ ਬਣਿਆ, ਇੰਨਾ ਇੰਨੀ ਖੇਚਲ ਕੀਤੀ ਹੈ ਤੇ ਗੁਰੂ ਫੇਰ ਵੀ ਅਜੇ ਤੱਕ ਜਿਉਂਦਾ ਹੈ,
ਭੁੱਖ ਤ੍ਰਿਖਾ ਤਨ ਧਾਰੇ,
ਸੋ ਭੁੱਖ ਪਿਆਸ ਨੇ ਇਹਨਾਂ ਨੂੰ ਤੰਗ ਕਰ ਲਿਆ ਹੈ,
ਅਪਰ ਕੌਣ ਮਹਿ ਸ਼ਕਤ ਇਤੀ ਕਰ,
ਕਹਿੰਦੇ ਹੋਰ ਕਿਹਦੇ ਚ ਇੰਨੀ ਤਾਕਤ ਹੈ,
ਲੱਖੋਂ ਸੰਗ ਲੜਾਈ,
ਲੱਖਾਂ ਨਾਲ ਲੜਾਈ ਕਰ ਸਕੇ ਕੋਈ ਇਹੋ ਜਿਹਾ ਮਹਾਬਲੀ ਅਜੇ ਦੁਨੀਆਂ ਤੇ ਵੇਖਿਆ ਨਹੀਂ ਜਿਹੋ ਜੇ ਗੁਰੂ ਗੋਬਿੰਦ ਸਿੰਘ ਜੀ ਵੇਖੇ ਹਨ,
ਸੁਖਚਿਤ ਰਹੇ ਨਾ ਅਜ਼ਮਤ ਕਰਤੇ,
ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਫਿਰ ਵੀ ਸੰਕੋਚ ਹੀ ਰੱਖਿਆ, ਆਪਣੀ ਅਜ਼ਮਤ ਆਪਣੀ ਸ਼ਕਤੀ ਨੂੰ ਫਿਰ ਵੀ ਨਹੀਂ ਦਿਖਾਇਆ,
ਕਲੀ ਕਾਲ ਵਰਤਾਈ,
ਨਹੀਂ ਤੇ ਕਲਯੁਗ ਦੇ ਵਿੱਚ ਮਹਾਰਾਜ ਦੇ ਵਿੱਚ ਸਾਰੀਆਂ ਸ਼ਕਤੀਆਂ ਮਹਾਰਾਜ ਵਰਤਾ ਸਕਦੇ ਸਨ, ਪਰ ਉਹਨਾਂ ਨੇ ਬੜੇ ਸੰਕੋਚ ਨਾਲ ਲੋੜ ਤੋਂ ਵੱਧ ਕੇ ਆਪਣੀ ਕਰਾਮਾਤ ਦਾ ਪ੍ਰਦਰਸ਼ਨ ਨਹੀਂ ਕੀਤਾ।
ਹੁਕਮ ਅਕਾਲ ਪੁਰਖ ਕੋ ਮਾਨਤ,
ਸ੍ਰੀ ਅਕਾਲ ਪੁਰਖ ਪਰਮੇਸ਼ਰ ਦਾ ਹੁਕਮ ਮੰਨ ਕੇ ਆਪਣੇ ਪੁੱਤਰ ਵੀ ਸ਼ਹੀਦ ਕਰਵਾ ਲਏ ਨੇ।
ਕਰਾਮਾਤ ਕਲ ਕਾਲਾ,
ਕਲਯੁਗ ਦੇ ਸਮੇਂ ਚ ਕਰਾਮਾਤ ਆਪਣੀ ਸ਼ਕਤੀ ਨੂੰ ਜ਼ਾਹਰ ਨਹੀਂ ਹੋਣ ਦਿੱਤਾ।
ਨਹਿੰਦ ਖਾਵਨੀ ਨੀਕੀ ਮਨ ਹੈ,
ਮਹਾਰਾਜ ਜੀ ਆਪਣੀ ਕਰਾਮਾਤ ਨੂੰ ਦਿਖਾਉਣਾ ਚੰਗਾ ਨਹੀਂ ਸਮਝਦੇ।
ਰਾਖਨ ਗੋਪ ਵਿਸਾਲਾ,
ਉਸ ਨੂੰ ਗੁਪਤ ਰੱਖਣਾ ਚਾਹੁੰਦੇ ਹੈ, ਪ੍ਰਗਟ ਨਹੀਂ ਹੋਣ ਦੇਣਾ ਚਾਹੁੰਦੇ।
10,000 ਇੱਕ ਬਾਰ ਮਾਰ ਕਰ,
10,000 ਵੈਰੀ ਇੱਕੋ ਤੀਰ ਨਾਲ ਇੱਕੋ ਵਾਰੀ ਮਾਰ ਕੇ,
ਪੁਨ ਨਕੀਨ ਦਲ ਨਾਸ਼ਾ,
ਫੇਰ ਹੋਰ ਦੂਜਾ ਤੀਰ ਨਹੀਂ ਚਲਾਇਆ। ਜੇ ਚਾਹੁੰਦੇ ਤੇ ਦੂਜੇ ਤੀਰ ਨਾਲ ਹੋਰ ਦੁਸ਼ਮਣ ਦੀਆਂ ਫੌਜਾਂ ਇਸੇ ਤਰ੍ਹਾਂ ਸਮਾਪਤ ਕਰ ਸਕਦੇ ਸਨ, ਪਰ ਨਹੀਂ, ਲੋੜ ਤੋਂ ਵੱਧ ਨਹੀਂ ਕੀਤਾ। ਹਾਂਜੀ,
ਰਾਗ ਦਵੈਖ ਤੇ ਹਰਖ ਨਾ ਸ਼ੋਕਾ,
ਰਾਗ ਦਵੈਸ਼ ਤੇ ਹਰਖ ਤੇ ਸੋਗ ਇਹਨਾਂ ਤੋਂ ਉੱਤੇ ਹਨ। ਰਾਗ ਹੁੰਦਾ ਵੀ ਕਿਸੇ ਚੀਜ਼ ਨਾਲ ਲਗਾਓ ਹੋਣਾ, ਮੋਹ ਹੋਣਾ, ਆਕਰਸ਼ਣ ਹੋਣਾ, ਖਿੱਚ ਹੋਣੀ, ਉਹਨੂੰ ਕਹਿੰਦੇ ਨੇ ਰਾਗ। ਕਿਸੇ ਚੀਜ਼ ਤੋਂ ਈਰਖਾ ਹੋਣੀ, ਨਫ਼ਰਤ ਹੋਣੀ, ਉਹਨੂੰ ਕਹਿੰਦੇ ਨੇ ਦਵੈਸ਼। ਦੁਨੀਆਂ ਦੇ ਆਪਾਂ ਜਿੰਨੇ ਵੀ ਬੰਦੇ ਹਾਂ, ਟੋਟਲੀ ਆ ਗੱਲ ਕਈ ਕਹਿਣੀ ਪੈਣੀ ਹੈ, ਬ੍ਰਹਮ ਗਿਆਨੀ ਨੂੰ ਛੱਡ ਕੇ ਆਪਾਂ ਰਾਗ ਦਵੈਸ਼ ਵਿੱਚ ਜੀਨੇ ਹਾਂ। ਜਿਹੜੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਉਹਨਾਂ ਨਾਲ ਰਾਗ ਹੈ, ਜਿਹੜੀਆਂ ਮਾੜੀਆਂ ਲੱਗਦੀਆਂ ਦਵੈਸ਼ ਹੈ। ਖਾਣਾ ਵੀ ਸਾਨੂੰ ਦੋ ਤਰ੍ਹਾਂ ਦਾ, ਇੱਕ ਰਾਗ ਵਾਲਾ, ਇੱਕ ਦਵੈਸ਼ ਵਾਲਾ। ਸਵਾਦੀ ਲੱਗਦਾ ਬੜੇ ਪਚਾਕੇ ਮਾਰ ਮਾਰ ਖਾਂਦੇ ਹਾਂ, ਇਹ ਰਾਗ ਹੈ। ਬੇਸਵਾਦਾ ਲੱਗਦਾ ਕਹਿੰਦੇ ਪਰੇ ਕਰ, ਲੂਣ ਜ਼ਿਆਦਾ ਪਾਇਆ, ਇਹ ਦਵੈਸ਼ ਹੈ। ਕੱਪੜਾ ਚੰਗਾ ਲੱਗਦਾ ਕਹਿੰਦੇ ਬਹੁਤ ਸੋਹਣਾ, ਵਧੀਆ, ਮੈਨੂੰ ਬੜਾ ਫਿੱਟ ਹੈ, ਇਹ ਰਾਗ ਹੈ। ਇਹ ਕੱਪੜਾ ਮੈਨੂੰ ਜਚਦਾ ਨਹੀਂ, ਲਾਹ ਕੇ ਸੁੱਟ ਦਿਓ, ਇਹ ਦਵੈਸ਼ ਹੈ। ਉਹ ਬੰਦਾ ਬੜਾ ਮੇਰਾ ਮਿੱਤਰ ਹੈ, ਮੇਰਾ ਸੱਜਣ ਹੈ, ਮੇਰਾ ਪਿਆਰਾ ਹੈ, ਮੈਨੂੰ ਬੜਾ ਚੰਗਾ ਲੱਗਦਾ ਹੈ, ਰਾਗ ਹੈ। ਉਹ ਬੰਦਾ ਬੜਾ ਭੈੜਾ, ਬੜਾ ਚੰਦਰਾ, ਮੱਥੇ ਨਾ ਲੱਗੇ, ਮੇਰਾ ਮਨ ਖਰਾਬ ਹੋ ਜਾਂਦਾ ਉਹਨੂੰ ਵੇਖ ਕੇ, ਇਹ ਦਵੈਸ਼ ਹੈ। ਹਰ ਚੀਜ਼ ਦੇ ਉੱਤੇ ਰਾਗ ਦਵੈਸ਼ ਹੈ ਅਤੇ ਹਰ ਬੰਦੇ ਨੂੰ ਇਹ ਪ੍ਰੋਬਲਮ ਹੈ। ਗੁਰੂ ਗੋਬਿੰਦ ਸਿੰਘ ਦੀ ਉਹ ਅਵਸਥਾ ਹੈ, ਭਾਈ ਸਾਹਿਬ ਲਿਖ ਰਹੇ ਨੇ, ਜਿੱਥੇ ਰਾਗ ਅਤੇ ਦਵੈਸ਼ ਦੋਵੇਂ ਹੀ ਕੋਈ ਨਹੀਂ। ਹਰਖ ਨਾ ਸੋਗ, ਨਾ ਉੱਥੇ ਹਰਖ ਹੈ ਨਾ ਸੋਗ ਹੈ। ਮਨ ਮਮਤਾ ਜਿਸ ਬਾਦਸ਼ਾਹ, ਮਨ ਸਮਤਾ ਜਿਸ, ਮਨ ਸਮਤਾ ਦੇ ਵਿੱਚ ਬਰਾਬਰ ਦੇ ਬੈਲੈਂਸ ਵਿੱਚ ਹੈ, ਜਿੱਥੇ ਕਿਸੇ ਚੀਜ਼ ਦਾ ਵੀ ਨਾ ਹਰਖ ਹੈ ਨਾ ਸੋਗ ਹੈ, ਨਾ ਖੁਸ਼ੀ ਹੈ ਨਾ ਗਮੀ ਹੈ। ਹਾਂਜੀ,
ਸਭ ਕੁਟੰਬ ਤੇ ਭਏ ਨਿਰਾਲਮ,
ਅੱਜ ਸਾਰੇ ਪਰਿਵਾਰ ਤੋਂ ਫਾਰਗ ਹੋ ਗਏ ਨੇ, ਨਿਰਾਲੇ ਹੋ ਗਏ ਨੇ। ਦੋ ਪੁੱਤਰ ਵਿਛੜ ਗਏ ਨੇ, ਦੋ ਅੱਖਾਂ ਸਾਹਮਣੇ ਸ਼ਹੀਦ ਹੋ ਗਏ ਨੇ। ਹਾਂਜੀ,
ਸ਼ੋਕ ਨਾ ਲੇਸ਼ ਉਪਾਵਾ,
ਦੋ ਪੁੱਤਰਾਂ ਦੀ ਮੌਤ ਤੇ ਅੱਖਾਂ ਚ ਹੰਝੂ ਨਹੀਂ ਆਏ, ਮਨ ਭਰਿਆ ਨਹੀਂ, ਸੋਕ ਨਹੀਂ ਹੋਇਆ। ਹਾਂਜੀ,
ਸਰਬ ਕਲਾ ਸਮਰੱਥ ਗੁਰਪੂਰਨ,
ਸਰਬ ਕਲਾ ਹਰ ਕੰਮ ਦੇ ਵਿੱਚ ਪੂਰੇ ਨੇ, ਕਰਨ ਕਾਰਨ ਸਮਰੱਥ ਨੇ ਕਲਗੀਆਂ ਵਾਲੇ ਪਾਤਸ਼ਾਹ।
ਚਾਹੇ ਸੋ ਲੇਹੇ ਬਣਾਵਾ,
ਜੋ ਚਾਹਣ ਸੋ ਬਣਾ ਸਕਦੇ। ਖਿਨ ਮੈਂ ਰਾਉ ਰੰਗ ਕੋ ਕਰੀ, ਰਾਉ ਰੰਗ ਕਰ ਡਾਰੇ। ਭਿਖਾਰੀਆਂ ਨੂੰ ਪਾਤਸ਼ਾਹੀਆਂ ਦੇ ਸਕਦੇ ਹੈ ਤੇ ਪਾਤਸ਼ਾਹ ਨੂੰ ਭਿਖਾਰੀ ਬਣਾ ਸਕਦੇ। ਹਾਂਜੀ,
ਅਜਰ ਜਰਨ ਅਸ ਗੁਰ ਬਿਨ ਕਿਸਮ ਹੈ,
ਅਜਰ ਨੂੰ ਜਰ ਲੈਣ ਵਾਲੇ, ਜੋ ਨਹੀਂ ਜਰਿਆ ਜਾ ਸਕਦਾ ਉਹਨੂੰ ਜਰ ਲੈਣਾ। ਸਾਧ ਸੰਗਤ ਜੀ, ਬੜੀਆਂ ਚੀਜ਼ਾਂ ਜਰ ਸਕਦਾ ਬੰਦਾ, ਪੁੱਤਰਾਂ ਦਾ ਵਿਛੋੜਾ ਨਹੀਂ ਕੋਈ ਜਰ ਸਕਦਾ। ਕਹਿੰਦੇ ਇੱਕ ਬੜਾ ਵੱਡਾ ਫਕੀਰ ਹੋਇਆ, ਉਹ ਕਹਿੰਦੇ ਜਦੋਂ ਕੋਈ ਕਿਸੇ ਦੇ ਮੌਤ ਹੁੰਦੀ ਸੀ ਨਾ, ਤੇ ਆਪਣੀ ਲੱਕ ਦੇ ਨਾਲ ਤੜਾਗੀ ਬੰਨ ਕੇ, ਘੁੰਗਰੂ ਬੰਨ ਕੇ, ਤੇ ਉਹ ਮਰੀ ਹੋਈ ਲਾਸ਼ ਦੇ ਅੱਗੇ ਅੱਗੇ ਨੱਚਦਾ ਜਾਂਦਾ ਹੁੰਦਾ ਸੀ। ਸਮਾਂ ਆਇਆ, ਉਹਦਾ ਪੁੱਤਰ ਮਰ ਗਿਆ, ਤੇ ਅੱਜ ਉਹਦੇ ਕੋਲ ਨੱਚਿਆ ਨਾ ਗਿਆ, ਤੇ ਉਹਨਾਂ ਨੇ ਆਖਿਆ ਵੀ ਬਾਬਾ, ਜਿਹੜੇ ਲੱਕ ਨੂੰ ਘੁੰਗਰੂ ਬੰਨ ਕੇ ਨੱਚਦਾ ਸੀ, ਅੱਜ ਕਿਉਂ ਨਹੀਂ? ਉਹ ਕਹਿੰਦਾ ਉਹ ਲੱਕ ਹੀ ਟੁੱਟ ਗਈ ਹੈ ਜਿਹਨੂੰ ਘੁੰਗਰੂ ਬਣਦਾ ਸੀ। ਸੋ ਉਹ ਲੱਕ ਟੁੱਟ ਜਾਂਦੀ ਹੈ ਜਦੋਂ ਕਿਸੇ ਜਵਾਨ ਪੁੱਤਰ ਦੀ ਮੌਤ ਹੋ ਜਾਵੇ, ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਅੱਖਾਂ ਦੇ ਸਾਹਮਣੇ ਦੋ ਲਾਲ ਸ਼ਹੀਦੀਆਂ ਪਾ ਗਏ ਨੇ, ਹਰਖ ਸੋਗ ਤੋਂ ਉੱਤੇ ਨੇ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਉਹਨਾਂ ਦੀ ਬ੍ਰਹਮ ਗਿਆਨ ਦੀ ਅਵਸਥਾ ਦਾ ਜ਼ਿਕਰ ਕਰਨ ਲੱਗੇ। ਹਾਂਜੀ,
ਛਿਮਾ ਧਰਮ ਅਪਰਾਧੋ,
ਕਹਿੰਦੇ ਛਿਮਾ ਬਖਸ਼ ਦੇਣਾ ਅਪਰਾਧ ਨੂੰ, ਇਹ ਬ੍ਰਹਮ ਗਿਆਨੀ ਦੀ ਨਿਸ਼ਾਨੀ ਹੈ। ਹਾਂਜੀ,
ਬ੍ਰਹਮ ਗਿਆਨ ਅਵਸਥਾ ਕੀ ਗਤ,
ਬ੍ਰਹਮ ਗਿਆਨ ਅਵਸਥਾ ਕੀ ਗਤ, ਬ੍ਰਹਮ ਗਿਆਨੀ ਦੀ ਕੀ ਅਵਸਥਾ ਹੁੰਦੀ ਹੈ? ਉੱਦਾਂ ਦੇ ਮੇਰੇ ਵਰਗੇ ਸਾਰੇ ਅੱਜ ਕੱਲ੍ਹ ਬ੍ਰਹਮ ਗਿਆਨੀ ਘੁਆ ਲੈਂਦੇ, ਪਰ ਪੈਰ 'ਚ ਲੱਗਾ ਕੰਡਾ ਵੀ ਨਹੀਂ ਝੱਲਿਆ ਜਾਂਦਾ। ਪਰ ਬ੍ਰਹਮ ਗਿਆਨੀ ਕੀ ਹੁੰਦਾ? ਅੱਜ ਦਸਮ ਪਾਤਸ਼ਾਹ ਗੜੀ 'ਚ ਬੈਠੇ ਦਿਖਾਉਣ ਲੱਗੇ ਹੈ,
ਦਿਖਦਾਈ ਸ਼ੁਭ ਸਾਧੂ,
ਅੱਜ ਇੱਕ ਸੰਪੂਰਨ ਸਾਧੂ ਕੀ ਹੁੰਦਾ? पूर्ण ब्रह्म ज्ञानी की हुंदा है, वो महाराज दसम पातशाह जी ने अज श्री चमकौर साहब दिखा दिता करके सब कुछ वार दिता। अज परिवार का विछोड़ा पै गया है, आ सदा लई ओ लाल पुत्र अखां तो ओले हो गए ने।
धन धन सतगुर की महिमा।
कविराज जी कहते धन गुरु गोबिंद सिंह, धन कलगिया वाले पातशाह, धन उन्हां दी महिमा है। हाँ जी,
कौन भेव अस जाने,
कौन इस गल नूं जान सकदा, इस भेद नूं कोई नहीं पा सकदा।
सर्व ज्ञान की गूढ़ वार्ता।
जो सारे सर्वज्ञन की गूढ़ वार्ता, कवि जी कहिंदे सर्वज्ञां दी, जिहड़े सर्वज्ञ हुंदे ने अवतारी पुरश, जो सब घट घट दे ज्ञाता हुंदे ने, ओ सारा कुछ जानी जान हुंदे ने, उन्हां दी गूढ़ वार्ता नूं
किम अलपग बखाने,
मेरे वर्गा अलपग थोड़ी बुद्धि वाला जीव किवें बयान कर सकदा, उन्हां दे अंदर दी गल ओही जानदे ने।
बार बार सिंघन के कहबे,
हुण बार 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 खालसा कह रहा महाराज गढ़ी छड़ दिओ, गढ़ी चो निकल जाओ। बार बार सिंघन के कहबे, बार बार सिंघां दे कहे ते
निकसन की कर तैयारी,
महाराज गढ़ी चो बाहर निकलन दी तैयारी कीती है।
चहें खालसे दे अब टीका,
महाराज सोचदे आ जान लग्या खालसे नूं गुरियाई दा तिलक दे दईए।
काली काल उदारी,
इन्हां ने खालसे ने घालना घाल लई है, इन्हां दी प्रीख्या पूरी हो गई है। गुरु नानक साहब ने गद्दी दित्ती सी लैणे नूं, ते जदों लैणे दे सारे इम्तिहानां चों लैणा पास होया सी, ते उन्हां नूं गुरु अंगद साहब बनाया सी। अज खालसा पंज प्यारे पूरे नितरे ने, उस खालसे नूं दसवें पातशाह गुरियाई देण लगे ने। हाँ जी,
दोहरा संध्या भई बिपीखना,
बड़ी भयानक डरावनी शाम हो गई है साध संगत जी, अठ पोह दी शाम।
बोलत ब्रिंद गुमाए,
नेरा पै गया ते चमकौर दे आले दुआले सैकड़े गिदड़ कूक रहे ने मुरदियां दा मास खा खा के।
पंच वीर गुर तीर तब,
उस वेले गुरु साहब कोल केवल पंज सिंह ही बचे ने।
तिन कब नाम सुनाए,
भाई साहब संतोख सिंह जी उन्हां दे नां दसदे ने, केड़े सिंह ने ओ पंज।
सवैया छंद दया सिंह अर धर्म सिंह जी,
भाई साहब भाई दया सिंह जी पंजां प्यारियां दे जथेदार, ते भाई साहब भाई धर्म सिंह जी।
मान सिंह तीजो बरबीर,
तीसरे भाई मान सिंह जी निहंग सिंह भाई मनी सिंह दे भरा हन।
संगत सिंह संत सिंह पंचम,
चौथे भाई संत सिंह जी हन, ते पंजवे भाई संगत सिंह जी हन।
तिन्हों बिठायो दे कर धीर,
इन्हां पंजां प्यारियां नूं महाराज ने उत्थे अपने तख्त ते बिठा लिया है जिथे आप बैठे सी। हांजी,
गुरता अर्पण लगे खालसे,
पंजां सिंघां नूं अपनी थां ते बिठा के ते अपनी गुरियाई गद्दी खालसे नूं देण लगे हन।
पंच सिंह तह सोहे शरीर,
पंच सिंह शोभा पा रहे ने सच्चे पातशाह जी दे सामने, भाई दया सिंह, भाई धर्म सिंह, भाई मान सिंह, भाई संगत सिंह, भाई संत सिंह।
पंचों मेहनत वर्तत मैं हों,
बचन क्या कहंदे मैं पंजां विच वर्तदा हां नित ही।
पंच मिल है से पीरन पीर,
पंज सिंह कठे हुंदे उत्थे पीरां दे पीर गुरु नानक गुरु गोबिंद सिंह हाजर हुंदे है।
गुरु घर की मर्यादा पंचो,
गुरु घर दी मर्यादा पंजां सिंघां तों ही चलेगी।
पंचों पाहुल पूरब पीन,
पंजां ने ही सब तों पहला अमृत छकिया, पंच प्रवान पंच प्रधान पंचे पावे हैं दरगह मान। महाराज गुरु नानक साहब सच्चे पातशाह जी दे समय तो ही पंजां दी महिमा चली आई। गुरु अर्जन देव जी दे समय पंज महापुरख गुरसिख भाई विधि चंद, भाई जेठा, भाई लंगा, भाई प्राणा, भाई पैड़ा। इसे तरह गुरु हरगोबिंद साहब दे समय दे भी पंजां सिखां दा जिक्र मिलदा है, भाई मतीदास, सतीदास, भाई दयाला, ऊदा नानू, गुरु तेग बहादुर साहब दे नाल गए। इसे तरह होर बेअंत सिखां दे पंजां दा ही जिक्र हुंदा है, भी पंजां दी गुरु महाराज दी मर्यादा है। गुरु घर की मर्यादा पंचों, गुरु घर दी मर्यादा पंजां तों ही है। सतगुरु जी ने अमृत छकाया तां पंजां नूं छकाया है, ते फिर साध संगत जी जदों महाराज साहिब गुरु गोबिंद सिंह साहब जी ने निहंगा सिंघां दे जिहड़े शीस ते फरले झूलदे है ना, ये फरले तां उह दित्ते उदों भी पंजां नूं ही दित्ते सन। इस तरह यह मर्यादा चली आ रही, कोई भी कार्ज करदे पंजां सिंघां तों। अज गढ़ी चमकौर दे विच महाराज ਪੰਜ ਸਿੰਘਾਂ ਨੂੰ ਗੁਰਿਆਈ ਦੇਣ ਲੱਗੇ ਹਨ।
ਹਾਂਜੀ, ਹੋਏ ਤਨਖਾਹੀਆ ਬਖਸ਼ਾ ਹੈ ਪੰਚੋਂ।
ਜੇ ਕਿਸੇ ਕੋਲੋਂ ਭੁੱਲ ਹੋ ਜਾਵੇ, ਕੋਈ ਤਨਖਾਹੀਆ ਕੁਰਹਿਤੀਆ ਹੋਵੇ, ਉਹ ਵੀ ਪੰਜ ਪਿਆਰੇ ਹੀ ਬਖਸ਼ਦੇ ਹਨ।
ਪਾਹੁਲ ਦੇ ਮਿਲ ਪੰਚ ਪ੍ਰਵੀਨ,
ਪੰਜ ਪਿਆਰੇ ਹੀ ਪਹੁਲ ਖੰਡੇ ਦੀ ਅੰਮ੍ਰਿਤ ਛਕਾ ਸਕਦੇ ਹਨ।
ਲਖੋ ਪੰਜ ਕੇ ਵੱਡ ਵਡਿਆਈ,
ਮਹਾਰਾਜ ਕਹਿੰਦੇ ਪੰਜਾਂ ਦੀ ਵੱਡੀ ਵਡਿਆਈ ਜਾਣੋ।
ਪੰਜ ਕਰਹਿ ਸੋ ਨਿਫਲ ਨਚੀਨ,
ਜੋ ਪੰਜ ਪਿਆਰੇ ਕਰਨਗੇ ਉਹ ਨਿਸਫਲ ਨਹੀਂ ਹੋਵੇਗਾ, ਉਹ ਸਾਰਿਆਂ ਨੂੰ ਮੰਨਣਾ ਪਏਗਾ।
ਭੋਜਨ ਛਾਦਨ ਪੰਚਨ ਅਰਪ ਹੈ,
ਜਿਹੜਾ ਵੀ ਕੋਈ ਗੁਰੂ ਨੂੰ ਭੇਟਾ ਕਰਨਾ ਚਾਹੁੰਦਾ ਬਸਤਰ ਜਾਂ ਭੋਜਨ, ਉਹ ਪੰਜਾਂ ਨੂੰ ਛਕਾਵੇ ਜਾਂ ਪੰਜਾਂ ਨੂੰ ਬਸਤਰ ਦੇਵੇ।
ਅਰਜ਼ ਕਰਹਿ ਤਿਨ ਬਾਂਛ ਤਲੀਨ,
ਔਰ ਜੋ ਪੰਜਾਂ ਤੋਂ ਅਰਦਾਸ ਕਰਾਵੇ, ਜੋ ਮੰਗੇਗਾ ਸੋ ਮਿਲੇਗਾ।
ਇਮ ਪਾਂਚਨ ਕੀ ਮਹਿਮਾ ਕਹਿ ਕੇ,
ਪੰਜਾਂ ਸਿੰਘਾਂ ਦੀ ਪੰਜ ਪਿਆਰਿਆਂ ਦੀ ਮਹਿਮਾ ਕਹਿ ਕੇ ਦਸਵੇਂ ਪਾਤਸ਼ਾਹ ਨੇ
ਤੀਨ ਪ੍ਰਕਰਮਾ ਫਿਰ ਕਰ ਦੀਨ,
ਜਿੱਥੇ ਪੰਜ ਪਿਆਰੇ ਬੈਠੇ ਸੀ ਉਸ ਗੱਦੀ ਤੇ ਤਿੰਨ ਵਾਰੀ ਪ੍ਰਕਰਮਾ ਕੀਤੀਆਂ ਹਨ।
ਅਰਪੇ ਸ਼ਸਤਰ ਜਗਾ ਅਰ ਕਲਗੀ,
ਫਿਰ ਆਪਣੇ ਸ਼ਸਤਰ ਪੰਜਾਂ ਪਿਆਰਿਆਂ ਨੂੰ ਸੌਂਪ ਦਿੱਤੇ ਨੇ, ਆਪਣੇ ਸੀਸ ਤੋਂ ਕਲਗੀ ਲਾਹ ਕੇ ਵੀ ਪੰਜਾਂ ਸਿੰਘਾਂ ਨੂੰ ਦੇ ਦਿੱਤੀ ਹੈ।
ਨਿਜ ਕਰ ਤੇ ਸਿਰ ਬੰਧਨ ਕੀ,
ਆਪਣੇ ਹੱਥੀ ਕਲਗੀ ਲਾਈ ਹੈ, ਕਲਗੀ ਧਰ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਚੋਂ।
ਸ਼ਸਤਰ ਗਾਤਰੇ ਤਬ ਪਹਿਰਾਏ,
ਆਪਣੇ ਗਾਤਰੇ ਦੇ ਸ਼ਸਤਰ ਵੀ ਸਿੰਘਾਂ ਦੇ ਗਾਤਰੇ ਚ ਪਵਾ ਦਿੱਤੇ ਹਨ।
ਕੱਟ ਕਸਾਏ ਕਰ ਬਿਲਮ ਬਹੀਨ,
ਆਪਣਾ ਸਾਰਾ ਕਮਰ ਕਸਾ ਪੰਜਾਂ ਪਿਆਰਿਆਂ ਨੂੰ ਦੇ ਕੇ ਉਹਨਾਂ ਨੂੰ ਸਾਰਾ ਕੁਝ ਸੌਂਪ ਕੇ ਤਿਆਰ ਬਰ ਤਿਆਰ ਕਰ ਦਿੱਤਾ ਹੈ।
ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ,
ਤੇ ਫਿਰ ਜਦੋਂ ਸਾਰਾ ਕੁਝ ਦੇ ਕੇ ਹੱਥ ਜੋੜ ਕੇ ਫਤਿਹ ਗਜਾਈ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,
ਫਤਿਹ ਵਾਹਿਗੁਰੂ ਜੀ ਕੀ ਚੀਨ।
ਮਹਾਰਾਜ ਕਹਿੰਦੇ ਖਾਲਸਾ ਵਾਹਿਗੁਰੂ ਦਾ, ਤੇ ਜਿਹੜੀ ਜੰਗ ਜਿੱਤੇਗਾ ਉਹ ਵੀ ਖਾਲਸੇ ਦੀ ਜੰਗ ਜਿੱਤ ਵਾਹਿਗੁਰੂ ਦੀ ਹੋਵੇਗੀ।
ਪੰਚੋ ਸਿੰਘਨ ਹੱਥ ਜੋੜ ਕਹਿ,
ਜਦੋਂ ਇਹ ਮਹਾਰਾਜ ਕੌਤਕ ਕੀਤਾ ਤਾਂ ਪੰਜੇ ਪਿਆਰਿਆਂ ਨੇ ਹੱਥ ਜੋੜ ਲਏ ਤੇ ਬੇਨਤੀ ਕਰਨ ਲੱਗੇ।
ਰਾਵਰ ਚਰਨਨ ਅਰਪੇ ਸੀਸ,
ਹੇ ਸੱਚੇ ਪਾਤਸ਼ਾਹ ਜੀ, ਅਸੀਂ ਆਪ ਜੀ ਦੇ ਚਰਨਾਂ 'ਚ ਸੀਸ ਭੇਟਾ ਕੀਤੇ ਹਨ।
ਹਮ ਜੈਸੇ ਤੁਮ ਕਹੋ ਜਨ ਲੱਖ ਹੋ,
ਮਹਾਰਾਜ ਸਾਡੇ ਵਰਗੇ ਤਾਂ ਤੁਹਾਡੇ ਕੋਲ ਲੱਖਾਂ ਹੀ ਸੇਵਕ ਹਨ।
ਹਮਕੋ ਤੁਮ ਇੱਕ ਹੈ ਜਗਦੀਸ਼,
ਸਾਡੇ ਲਈ ਤੁਸੀਂ ਇਕੱਲੇ ਹੀ ਹੋ ਮਹਾਰਾਜ, ਸਾਡੇ ਵਰਗੇ ਲੱਖਾਂ ਨੇ ਪਰ ਤੁਹਾਡੇ ਵਰਗੇ ਤੁਸੀਂ ਹੋ।
ਬ੍ਰਿੰਦ ਕਿਰਪਾਲ ਕਿਰਪਾ ਕਰ ਤਾਰੇ,
ਬੜੇ ਕਿਰਪਾਲੂ ਹੋ ਦਿਆਲੂ ਹੋ।
ਰਾਮ ਚੰਦ ਜਿਮ ਕਾਨਨ ਕੀ,
ਜਿਵੇਂ ਸ੍ਰੀ ਰਾਮ ਚੰਦਰ ਨੇ ਜੰਗਲ ਦੇ ਬਾਂਦਰਾਂ ਨੂੰ ਮਾਣ ਦੇ ਕੇ ਲੰਕਾ ਫਤਿਹ ਕਰਾਤੀ ਸੀ, ਸੱਚੇ ਪਾਤਸ਼ਾਹ ਸਾਡੇ ਨਿਮਾਣਿਆਂ ਨੂੰ ਬਲ ਦੇ ਕੇ ਤੁਸੀਂ ਵੱਡੇ ਵੱਡੇ ਜੰਗ ਕਰਵਾ ਦਿੱਤੇ ਹਨ।
ਜਿਮ ਤੁਮ ਵੱਡੇ ਵੱਡੀ ਵਡਿਆਈ,
ਜਿਵੇਂ ਤੁਸੀਂ ਵੱਡੇ ਹੋ ਤੁਹਾਡੀ ਵਡਿਆਈ ਵੀ ਗੁਰੂ ਜੀ ਵੱਡੀ ਹੈ।
ਕੌਣ ਸਕੈ ਲਖ ਸਭ ਗੁਣਤੀਸ਼,
ਮਹਾਰਾਜ ਕੌਣ ਤੁਹਾਡੀ ਮਹਿਮਾ ਗਾ ਸਕਦਾ ਹੈ।
ਇਨ ਇਮ ਸੁਣ ਸ਼੍ਰੀ ਮੁਖ ਤੇ ਫੁਰਮਾਇਓ,
ਇਹ ਸੁਣ ਕੇ ਮਹਾਰਾਜ ਬੋਲੇ ਹਨ।
ਹਤਨ ਰਿਪਨ ਕੋ ਬਨ ਸਵਧਾਨ,
ਸਿੰਘੋ ਖਾਲਸਾ ਸਾਜਿਆ ਧਰਮ ਯੁੱਧ ਵਾਸਤੇ ਸਾਵਧਾਨ ਹੋ ਕੇ ਸ਼ਤਰੂਆਂ ਨੂੰ ਮਾਰੋ।
ਤਰਕਸ਼ ਭਰੇ ਪਰੇ ਜੋ ਹੇ ਰਹੋ,
ਆ ਜਿਹੜੇ ਤੀਰ ਪੱਥੇ ਚ ਪਏ ਹਨ,
ਆਨੇ ਖੱਚਰ ਪਰ ਗਨਬਾਨ,
ਇਹ ਜਿਹੜੇ ਖੱਚਰਾਂ ਤੇ ਲੱਦ ਕੇ ਤੀਰ ਲਿਆਂਦੇ ਤੁਹਾਡੇ ਕੰਮ ਆਉਣਗੇ ਅੱਜ।
ਵਰਖਾ ਕਰੋ ਚਾਰ ਹੂੰ ਓਰਨ,
ਹੁਣ ਤੁਸੀਂ ਵੈਰੀ ਉੱਤੇ ਤੀਰਾਂ ਦੀ ਵਰਖਾ ਕਰੀ ਜਾਣੀ ਹੈ ਰਾਤ ਨੂੰ।
ਮੋਰਚਾ ਬੰਦੀ ਮਹਿ ਤੁਰਕਾਨ,
ਤੁਰਕਾਂ ਦੇ ਮੋਰਚਿਆਂ ਚ ਤੀਰ ਚਲਾਈ ਜਾਓ।
ਲੇਲੇ ਆਡਨ ਟਿਕੇ ਵੱਡੇ ਬਰਜੇ,
ਜਿਹੜੇ ਵੱਡੇ ਵੱਡੇ ਮੋਰਚੇ ਲਾ ਕੇ ਆਡਾਂ ਲਾ ਕੇ ਕੰਧਾਂ ਦੇ ਉਹ ਲਿਓ ਕੇ ਬੈਠੇ ਨੇ।
ਦੀਖਤ ਸੇ ਕੀ ਜਹੈ ਹਾਨ,
ਜਿਹੜਾ ਮਾੜਾ ਜਿਹਾ ਸਿਰ ਉੱਚਾ ਕਰੇ ਤੀਰ ਮਾਰ ਕੇ ਪਾਰ ਲੰਘਾ ਦਿਓ।
ਅਰੇ ਰੋ ਰਹੋ ਗੜ ਮਹਿ ਤੁਮ ਦੋਨੋਂ,
ਮਹਾਰਾਜ ਕਹਿੰਦੇ ਦੋਵੇਂ ਤੁਸੀਂ ਗੜੀ ਦੇ ਵਿੱਚ ਅੜੇ ਰਹੋ।
ਹਮ ਨਿਕਸ ਹੈ ਸਭ ਕੇ ਬਚਮਾਨ,
ਅਸੀਂ ਖਾਲਸੇ ਦਾ ਬਚਨ ਮੰਨ ਕੇ ਤਿੰਨਾਂ ਸਿੰਘਾਂ ਨੂੰ ਨਾਲ ਲੈ ਕੇ ਜਾਵਾਂਗੇ।
ਤਿੰਨੋ ਸਿੰਘ ਸੰਗ ਰਹੇ ਹਮਰੇ,
ਤਿੰਨ ਸਿੰਘ ਸਾਡੇ ਨਾਲ ਰਹਿਣਗੇ, ਦੋ ਤੁਸੀਂ ਗੜੀ ਚ ਰਹੋਗੇ।
ਦਇਆ ਸਿੰਘ ਇੱਕ ਬੁੱਧ ਮਹਾਨ,
ਇੱਕ ਸਾਡੇ ਨਾਲ ਭਾਈ ਦਇਆ ਸਿੰਘ ਜੀ ਬੁੱਧ ਮਹਾਨ, ਜਿਹੜੇ ਬੜੇ ਚਤੁਰ ਸਿਆਣੇ ਬੁੱਧੀਮਾਨ ਬ੍ਰਹਮ ਗਿਆਨੀ ਮਹਾਂਪੁਰਸ਼ ਇਹ ਜਾਣਗੇ।
ਕਰਨੇ ਹੈ ਕਾਰਜ ਕੇਤਕ,
ਇਹਨਾਂ ਨੇ ਅਜੇ ਬੜੇ ਕਾਰਜ ਕਰਨੇ ਹਨ।
ਦੇਸ਼ ਵਿਦੇਸ਼ ਮਹਿ ਚਲ ਜਾ,
ਦੇਸ਼ਾਂ ਵਿਦੇਸ਼ਾਂ ਵਿੱਚ ਜਾਣਾ ਹੈ, ਔਰੰਗੇ ਨੂੰ ਮਾਰਨਾ ਹੈ ਜਾ ਕੇ।
ਨੌ ਰੰਗ ਕੋ ਇੱਕ ਰੰਗ ਰਹਿ ਨਹਿ,
ਨਰੰਗੇ ਦੇ ਸਾਰੇ ਰੰਗ ਉਡਾ ਦੇਣੇ ਨੇ ਦਇਆ ਸਿੰਘ ਨੇ ਜਾ ਕੇ।
ਪਠ ਇਸ ਕੋ ਹਮ ਕਰ ਹੈ ਹਾਨ,
ਅਸੀਂ ਭਾਈ ਦਇਆ ਸਿੰਘ ਨੂੰ ਭੇਜ ਕੇ ਔਰੰਗੇ ਨੂੰ ਮਾਰਾਂਗੇ।
ਮਾਨ ਸਿੰਘ ਬਡਬੀਰ ਧਰਮ ਸਿੰਘ,
ਦੂਸਰੇ ਭਾਈ ਮਾਨ ਸਿੰਘ ਤੇ ਤੀਜੇ ਭਾਈ ਧਰਮ ਸਿੰਘ ਸਾਡੇ ਨਾਲ ਜਾਣਗੇ।
ਇਮ ਕਹਿ ਕਰ ਔਰ ਆਨੰਦ ਧਾਰ,
ਇਸ ਤਰ੍ਹਾਂ ਕਹਿ ਕੇ ਬੜੀ ਪ੍ਰਸੰਨਤਾ ਦੇ ਨਾਲ
ਦੂਰ ਦੂਰ ਲਗ ਜੰਗ ਪਰੇ ਮ੍ਰਿਤ
ਸਾਧ ਸੰਗਤ ਜੀ, ਬਾਹਰ ਲਾਸ਼ਾਂ ਹੀ ਲਾਸ਼ਾਂ ਦੂਰ ਦੂਰ ਤੇ ਖਿਲਰੀਆਂ ਪਈਆਂ ਤੇ ਦੁਸ਼ਮਣ ਦੀ ਫੌਜ ਪਹਿਰਾ ਦੇ ਰਹੀ ਹੈ।
ਬਹੁਤ ਪੁਕਾਰ ਹਜ਼ਾਰ ਸੁਮਾਰ,
ਬੜਾ ਭਾਰੀ ਰੌਲਾ ਹੈ, ਮਾਰ ਲੋ ਮਾਰ ਲੋ, ਫੜ ਲੋ ਫੜ ਲੋ, ਵੇਖਦੇ ਜਾਗਦੇ ਏਦਾਂ ਗੱਲਾਂ ਕਰਦੇ ਹਨ।
ਕਈ ਹਜ਼ਾਰ ਨਕਈ ਤਲਾਵੇ,
ਕਈ ਹਜ਼ਾਰਾਂ ਸਿਪਾਹੀ ਤਲਾਵੇ ਦਿੰਦੇ ਨੇ,
ਫਿਰ ਚ ਗਿਰਦੇ ਧੌਂਸ ਤੁੰਘਾਰ,
ਨਗਾਰੇ ਵਜਾਈ ਜਾਂਦੇ ਨੇ, ਸੌਂਦੇ ਨਹੀਂ ਰਾਤ ਨੂੰ,
ਕਈ ਹਜ਼ਾਰ ਹੇਲ ਕੋ ਉਮਡੇ,
ਕਈ ਹਮਲੇ ਵਾਸਤੇ ਤਿਆਰ ਨੇ, ਵੀ ਜੇ ਮਾੜੀ ਜੀ ਵੀ ਗੜੀ ਚੋਂ ਹਰਕਤ ਹੋਵੇ ਅਸੀਂ ਹੱਲਾ ਕਰ ਦਿਆਂਗੇ।
ਜਥਾ ਚੰਦ ਉਡਗਨ ਪਰਵਾਰ,
ਜਿਵੇਂ ਤਾਰੇ ਚੰਦਰਮਾ ਨੂੰ ਘੇਰੀ ਬੈਠੇ ਹੁੰਦੇ ਨੇ, ਏਦਾਂ ਘੇਰੀ ਬੈਠੇ ਨੇ ਗੜੀ ਨੂੰ ਰਾਤ ਵੇਲੇ।
ਅੰਧਕਾਰ ਮਹਿ ਉਦਤ ਨਿਸਾਕਰ,
ਜਦੋਂ ਸਾਧ ਸੰਗਤ ਦੀ ਰਾਤ ਨੂੰ ਚੰਦਰਮਾ ਚੜਿਆ,
ਖਿੜੀ ਚਾਂਦਨੀ ਚਹੁੰਦ ਸ਼ਚਾਰ,
ਚੰਦਰਮਾ ਦੀ ਚਾਂਦਨੀ ਖਿੜੀ ਹੈ,
ਕਰਿਓ ਬਿਲੋਕਨ ਜਿਤ ਕਿਤ ਲਸ਼ਕਰ,
ਉਹਦੇ ਵਿੱਚ ਦੁਸ਼ਮਣ ਦਾ ਲਸ਼ਕਰ ਦੂਰ ਦੂਰ ਤੱਕ ਨਜ਼ਰ ਆਇਆ ਹੈ।
ਪਹਿਲ ਪਰਿਓ ਜਨ ਪਾਰਾ ਵਾਰ,
ਕੋਈ ਅੰਤ ਹੀ ਨਹੀਂ, ਜਿਵੇਂ ਸਮੁੰਦਰ ਹੁੰਦਾ ਏਦਾਂ ਹੀ ਆਲੇ ਦੁਆਲੇ।
ਤੁਖਤ ਪਲੀਤੇ ਬੜਵਾ ਲਾਟਨ,
ਪਲੀਤੇ ਤੁਖਦੇ ਨੇ ਜਿਵੇਂ ਜੰਗ ਸਮੁੰਦਰ ਦੀ ਅੱਗ ਤੁਖਦੀ ਹੈ।
ਬਾਜੀ ਨਕਰ ਕੇ ਨੇਜੇ ਮਾਰ,
ਤੇ ਘੋੜੇ ਇੰਜ ਨੇ ਜਿਵੇਂ ਸਮੁੰਦਰ ਚ ਮਗਰ ਮੱਛ ਨੇ, ਤੇ ਨੇਜੇ ਇਉਂ ਨੇ ਜਿਵੇਂ ਫਨੀਅਰ ਸੱਪ ਹੁੰਦੇ ਨੇ।
ਗਿਰ ਮੈਂ ਨਾਕ ਦੁਰਗ ਸਮਲਖੀਅਤ,
ਤੇ ਜਿਵੇਂ ਸਮੁੰਦਰ ਤੇ ਚ ਗਿਰ ਮੈਂ ਨਾਕ ਮੰਦਰਾਚਲ ਪਰਬਤ ਸੀ, ਉਸ ਤਰ੍ਹਾਂ ਸਾਧ ਸੰਗਤ ਜੀ ਗੜੀ ਨਜ਼ਰ ਆਉਂਦੀ ਹੈ।
ਇਮ ਸਤਿਗੁਰ ਚਹੂੰ ਔਰ ਨਿਹਾਰ,
ਇਸ ਤਰ੍ਹਾਂ ਮਹਾਰਾਜ ਨੇ ਆਲੇ ਦੁਆਲੇ ਦੇਖਿਆ ਹੈ।
ਪੰਚਹੋ ਮਹਿ ਕਲਗੀ ਕਹਿ ਦੀਨਸ,
ਹੁਣ ਪੰਜਾਂ ਸਿੰਘਾਂ ਚੋਂ ਕਲਗੀ ਕਿਸ ਨੂੰ ਦਿੱਤੀ ਸੀ?
ਸੋ ਨਿਰਣੈ ਸੁਣੀਐ ਮਨ ਲਾਏ,
ਉਹ ਨਿਰਣਾ ਸੁਣੋ ਖਾਲਸਾ ਜੀ।
ਸੰਤ ਸਿੰਘ ਖੱਤਰੀ ਸਿੱਖ ਸ਼ੁਭ ਮਤ,
ਸੰਤ ਸਿੰਘ ਖੱਤਰੀ ਬੜਾ ਗੁਰਮੁਖ ਚੰਗੀ ਬੁੱਧੀ ਵਾਲਾ ਹੋਇਆ ਹੈ।
ਥਾਪਿਓ ਪੰਚਹੋ ਮਹਿ ਵਡਿਆਏ,
ਉਹਦੇ ਸੀਸ ਤੇ ਮਹਾਰਾਜ ਨੇ ਕਲਗੀ ਦੇ ਕੇ ਉਹਨੂੰ ਥਾਪਿਆ ਸੀ।
ਜਿਸਕੋ ਗੁਰਤਾ ਅਰਪਣ ਕੀਨਸ,
ਇਹ ਗੁਰਿਆਈ ਗੱਦੀ ਦੇ ਜੋ ਕਲਗੀ ਸੀ ਭਾਈ ਸੰਤ ਸਿੰਘ ਦੇ ਸੀਸ ਤੇ ਸਜਾਈ ਸੀ।
ਪ੍ਰਥਮ ਖਾਲਸੇ ਮਹਿ ਤਿਨ ਪਾਏ,
ਖਾਲਸੇ ਵਿੱਚੋਂ ਸਭ ਤੋਂ ਪਹਿਲਾਂ ਉਹਨਾਂ ਦੇ ਸੀਸ ਤੇ ਇਹ ਕਲਗੀ ਸੋਭੀ ਹੈ।
ਸ਼ਸਤਰ ਬੰਧਾਏ ਬਿਠਾਏ ਅਟਾਰੀ,
ਆਪਣੇ ਸ਼ਸਤਰ ਕਲਗੀ ਧਰਸਦੇ ਉਹ ਦੇ ਕੇ ਭਾਈ ਸੰਤ ਸਿੰਘ ਨੂੰ ਆਪਣੀ ਥਾਂ ਤੇ ਅਟਾਰੀ ਚ ਬਿਠਾਇਆ ਸੀ।
ਗੁਰੂ ਫਤਿਹ ਬੋਲੇ ਹਰ ਖਾਏ,
ਫਿਰ ਸਤਿਗੁਰੂ ਜੀ ਨੇ ਗੱਜ ਕੇ ਉਹਨਾਂ ਨੂੰ ਫਤਿਹ ਬੁਲਾਈ ਸੀ।
ਕਿਤਕ ਕਹਿਤ ਸੰਗਤ ਸਿੰਘ ਬੰਗਸੀ,
ਪਰ ਕੁਝ ਸਿੰਘ ਇਹ ਕਹਿੰਦੇ ਨੇ ਵੀ ਸੰਗਤ ਸਿੰਘ ਬੰਗਸੀ ਸੀਗਾ,
ਬੰਗਸ ਦੇਸ਼ ਵਿਖੇ ਤੇ ਆਏ,
ਬੰਗਸ ਦੇਸ਼ ਦਾ ਰਹਿਣ ਵਾਲਾ ਸੀ ਸੰਗਤ ਸਿੰਘ ਬੰਗਸੀ, ਉਹਨੂੰ ਕਲਗੀ ਦਿੱਤੀ ਸੀ, ਕੁਝ ਇਹ ਵੀ ਕਹਿੰਦੇ ਨੇ। ਹਾਂਜੀ,
ਤਿਸ ਕੋ ਕਰਿਓ ਸਥਾਪਨ ਤਿਸ ਛਿਨ,
ਕਹਿੰਦੇ ਆਪਣੀ ਥਾਂ ਤੇ ਸੰਗਤ ਸਿੰਘ ਨੂੰ ਸਥਾਪਨ ਕੀਤਾ ਸੀ।
ਗੁਰਤਾ ਦੇਈ ਜਗਾ ਪਹਿਰਾਏ,
ਉਹਨੂੰ ਗੁਰਿਆਈ ਦਾ ਤਿਲਕ ਜਿਹੜਾ ਮਹਾਰਾਜ ਨੇ ਦਿੱਤਾ ਸੀ।
ਸਤਿਗੁਰ ਕੇ ਸਿੱਖ ਦੋਨ ਹੋ ਗੁਰਮੁਖ,
ਪਰ ਕਵੀ ਜੀ ਕਹਿੰਦੇ ਆ ਇਹਦੇ ਚ ਬਹਿਸ ਕਰਨ ਦੀ ਲੋੜ ਨਹੀਂ, ਭਾਈ ਸੰਤ ਸਿੰਘ ਨੂੰ ਦਿੱਤੀ ਹੋਵੇ, ਭਾਈ ਸੰਗਤ ਸਿੰਘ ਨੂੰ ਦਿੱਤੀ ਹੋਵੇ, ਦਿੱਤੀ ਤੇ ਖਾਲਸੇ ਨੂੰ ਹੈ। ਸਤਿਗੁਰ ਕੇ ਸਿੱਖ ਦੋਨੋਂ ਗੁਰਮੁਖ, ਸਤਿਗੁਰਾਂ ਦੇ ਦੋਵੇਂ ਹੀ ਗੁਰਮੁਖ ਸਿੱਖ ਨੇ, ਦੋਵੇਂ ਹੀ ਗੁਰੂ ਦੇ ਸਨਮੁਖ ਨੇ। ਹਾਂਜੀ,
ਤਿੰਨ ਮਹਿ ਕਉ ਥਪਿਓ ਬਣਾਏ,
ਉਹਨਾਂ ਚੋਂ ਕਿਸੇ ਨੂੰ ਵੀ ਦੇਤੀ ਹੋਵੇ, ਇਹਦੇ ਵਿੱਚ ਬਹਿਸ ਵਾਲੀ ਕਿਹੜੀ ਗੱਲ ਹੈ? ਸਾਧ ਸੰਗਤ ਜੀ ਜਿਹੜੇ ਵਿਵੇਕੀ ਗੁਰਮੁਖ ਨੇ ਉਹ ਕਿਸੇ ਗੱਲ ਤੇ ਬਹਿਸ ਨਹੀਂ ਕਰਦੇ, ਜਿਹੜੇ ਮੇਰੇ ਵਰਗੇ ਨੇ ਉਹ ਨਿੱਕੀਆਂ ਨਿੱਕੀਆਂ ਗੱਲਾਂ ਤੇ ਲੜ ਮਰਦੇ ਨੇ। ਕਵੀ ਜੀ ਕਹਿੰਦੇ ਵੀ ਇਹਦੇ ਚ ਝਗੜਾ ਨਾ ਕਰਿਆ ਜੇ, ਬਈ ਸੰਗਤ ਸਿੰਘ ਨੂੰ ਦਿੱਤੀ ਕਿ ਸੰਤ ਸਿੰਘ ਨੂੰ ਦਿੱਤੀ, ਦਿੱਤੀ ਤਾਂ ਪੰਜਾਂ ਪਿਆਰਿਆਂ ਨੂੰ, ਖਾਲਸੇ ਨੂੰ। ਉਹ ਦੋ ਗੁਰੂ ਕੇ ਸਿੰਘ ਉੱਥੇ ਹਾਜ਼ਰ ਸਨ, ਉਹਨਾਂ ਨੂੰ ਉੱਥੇ ਰਹਿਣਾ ਸੀ, ਉਹਨਾਂ ਦਾ ਗੁਰੂ ਸਾਹਿਬ ਨਾਲ ਚਿਹਰਾ ਮਿਲਦਾ ਸੀ। ਕੁਝ ਕਹਿੰਦੇ ਵੀ ਸੰਤ ਸਿੰਘ ਦਾ ਮਹਾਰਾਜ ਨਾਲ ਚਿਹਰਾ ਮਿਲਦਾ ਸੀ, ਭਾਈ ਸੰਤੋਖ ਸਿੰਘ ਜ਼ਿਆਦਾ ਉਸੇ 'ਤੇ ਜ਼ੋਰ ਦੇ ਰਹੇ। ਕੁਝ ਕਹਿੰਦੇ ਵੀ ਸੰਗਤ ਸਿੰਘ ਦਾ ਮਹਾਰਾਜ ਨਾਲ ਚਿਹਰਾ ਮਿਲਦਾ ਸੀ, ਠੀਕ ਹੈ ਵੀ ਗੁਰੂ ਕੇ ਸਿੰਘਾਂ ਦਾ ਤਾਂ ਲਗਭਗ ਗੁਰੂ ਨਾਲ ਚਿਹਰਾ ਮਿਲਦਾ ਹੀ ਹੈ, ਸੰਤ ਸਿੰਘ ਦਾ ਜਰਾ ਬਹੁਤ ਜ਼ਿਆਦਾ ਮਿਲਦਾ ਸੀ। ਉਹਦੇ ਸੀਸ ਤੇ ਕਲਗੀ ਲਾ ਦਿੱਤੀ ਪਾਤਸ਼ਾਹ ਨੇ, ਤਾਂ ਕਿ ਦੁਸ਼ਮਣ ਨੂੰ ਭੁਲੇਖਾ ਵੀ ਪਵੇ ਵੀ ਅੰਦਰ ਗੁਰੂ ਜਿਉਂਦਾ ਸੀ, ਫੜਿਆ ਗਿਆ, ਮਾਰਿਆ ਗਿਆ, ਜੋ ਵੀ ਉਹ ਕਰਨਗੇ। ਸੋ ਕਹਿੰਦੇ ਵੀ ਸਤਿਗੁਰ ਕੇ ਸਿੱਖ ਦੋਨੋਂ ਗੁਰਮੁਖ, ਦੋਵੇਂ ਗੁਰੂ ਕੇ ਸਿੰਘ ਪਿਆਰੇ ਹਨ, ਗੁਰੂ ਨਾਲ ਉਹਨਾਂ ਦਾ ਇੱਕੋ ਜਿੰਨਾ ਹੀ ਪਿਆਰ ਹੈ। ਹਾਂਜੀ,
ਤਿਸ ਪਰ ਬਾਦ ਨਹੀਂ ਕੁਛ ਬਰਨ ਹੋ,
ਉਹਦੇ ਤੇ ਕੋਈ ਝਗੜਾ ਨਹੀਂ ਕਰਨਾ, ਵਾਦ ਵਿਵਾਦ ਨਹੀਂ ਕਰਨਾ, ਬਹਿਸ ਡਿਬੇਟ ਨਹੀਂ ਕਰਨੀ। ਹਾਂਜੀ,
ਦੋਨੋਂ ਕੇ ਲਿਹੋ ਚਰਨ ਮਨਾਏ,
ਦੋਨਾਂ ਦੇ ਚਰਨਾਂ ਚ ਨਮਸਕਾਰ ਕਰ ਦਿਓ। ਭਾਈ ਸੰਤ ਸਿੰਘ ਜੀ ਨੂੰ ਵੀ ਨਮਸਕਾਰ ਹੈ ਤੇ ਭਾਈ ਸੰਗਤ ਸਿੰਘ ਜੀ ਨੂੰ ਵੀ ਨਮਸਕਾਰ ਹੈ, ਭਾਈ ਦਇਆ ਸਿੰਘ ਜੀ ਨੂੰ ਵੀ ਨਮਸਕਾਰ ਹੈ, ਭਾਈ ਮਾਨ ਸਿੰਘ ਜੀ ਨੂੰ ਵੀ, ਭਾਈ ਧਰਮ ਸਿੰਘ ਜੀ ਨੂੰ। ਕੈਸੇ ਗੁਰਮੁਖਾਂ ਨੇ ਫੈਸਲੇ ਕਰਤੇ ਸਾਧ ਸੰਗਤ ਜੀ, ਅੱਜ ਅਸੀਂ ਛੋਟੀਆਂ ਛੋਟੀਆਂ ਗੱਲਾਂ ਤੇ ਬੜੀਆਂ ਬਹਿਸਾਂ ਕਰਦੇ ਹਾਂ, ਗੱਲ ਕੁਛ ਵੀ ਨਹੀਂ ਹੁੰਦੀ। ਗੁਰਮੁਖਾਂ ਨੂੰ ਕੋਈ ਬਹਿਸ ਕਰਨ ਦੀ ਲੋੜ ਨਹੀਂ, ਸਾਡਾ ਕੰਮ ਹੈ ਗੁਰੂ ਨਾਲ ਜੁੜਨਾ, ਗੁਰੂ ਦੇ ਸਿਮਰਨ ਨਾਲ ਜੁੜਨਾ, ਬਾਣੀ ਨਾਲ ਜੁੜਨਾ। ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ ਬਣ ਜਾਈਏ। ਸੋ ਅੱਗੇ ਹੁਣ ਕਥਾ ਮਹਾਰਾਜ ਗੜੀ ਛੱਡ ਕੇ ਕਿਸ ਤਰ੍ਹਾਂ ਮਾਛੀਵਾੜੇ ਅਤੇ ਮਾਛੀਵਾੜੇ ਤੋਂ ਗਾਂ ਬਹੁਤ ਸਥਾਨਾਂ 'ਤੇ ਹੁੰਦੇ ਹੋਏ ਜਦੋਂ ਰਾਏ ਕੱਲੇ ਕੋਲ ਪਹੁੰਚੇ ਸਨ, ਉੱਥੋਂ ਸਾਹਿਬਜ਼ਾਦਿਆਂ ਦੀ ਖਬਰ ਨੂਰੇ ਮਾਈ ਨੂੰ ਭੇਜ ਕੇ ਮੰਗਾਈ ਸੀ। ਉਹ ਸੰਗਤ 'ਚੋਂ ਆਵਾਜ਼ ਆ ਰਹੀ ਹੈ ਵੀ ਛੋਟੇ ਸਾਹਿਬਜ਼ਾਦਿਆਂ ਦੀ ਕਥਾ ਅਗਲੇ ਹਫ਼ਤੇ ਜ਼ਰੂਰ। ਸੋ ਦੋ ਦਿਨ ਸਾਧ ਸੰਗਤ ਜੀ, ਕੱਲ੍ਹ ਤਾਂ ਬੱਚਿਆਂ ਦਾ ਪ੍ਰੋਗਰਾਮ ਹੈ, ਪਰਸੋਂ ਦਾਸ ਨੇ ਬਾਹਰ ਜਾਣਾ, ਐਤਵਾਰ ਸ਼ਾਮ ਤੋਂ ਫਿਰ ਸਾਹਿਬਜ਼ਾਦੇ ਛੋਟਿਆਂ ਦੀ ਕਥਾ ਵੀ ਕੋਸ਼ਿਸ਼ ਕਰਾਂਗੇ ਵੀ ਇੱਕ ਦੋ ਦਿਨਾਂ ਵਿੱਚ ਜਿੰਨੀ ਸਮਾਪਤੀ ਹੋ ਸਕੇ ਉਹ ਆਪਾਂ ਕਰਾਂਗੇ ਅਤੇ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਬਖਸ਼ਿਸ਼ਾਂ ਪ੍ਰਾਪਤ ਕਰਾਂਗੇ। 3 ਤਰੀਕ ਨੂੰ ਬੀਬੀਆਂ ਦੇ ਜਥੇ ਵੱਲੋਂ ਕਲਗੀਧਰ ਪਾਤਸ਼ਾਹ ਦੇ ਅਵਤਾਰ ਪੂਰਬ ਦੇ ਸੰਬੰਧ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਵੀ ਆਰੰਭ ਹੋਣੇ ਨੇ। ਸੋ ਜਿੰਨਾ ਸਮਾਂ ਆਪਣੇ ਕੋਲ ਕਥਾ ਦਾ ਵਿੱਚ ਹੋਵੇਗਾ ਉਹ ਮਹਾਰਾਜ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਕਥਾ ਵੀ ਆਪਾਂ ਸੁਣਾਂਗੇ। ਇਤਨੇ ਬਚਨ ਪ੍ਰਵਾਨ ਕਰਨੇ। ਹੇ ਗੋਬਿੰਦ, ਹੇ ਗੋਪਾਲ, ਦਿਆਲ ਪ੍ਰਾਣ ਨਾਥ ਅਨਾਥ ਸਖੇ ਦੀਨ, ਹੇ ਸਮਰੱਥ ਅਗੰਮ ਪੂਰਨ ਮੋਏ ਮਾਇਆ, ਅੰਧ ਕੂ ਮਹਾ ਪਿਆਨ, ਨਾਨਕ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋ, ਵਾਹਿਗੁਰੂ ਨਾਮ ਜਹਾਜ ਆਏ ਚੜੇ ਸੁਤ, ਜੋ ਸ਼ਰਧਾ ਕਰ ਸੇਵ ਨੇ ਗੁਰੂ ਪਾਰ
ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।